ਨਿਮਕ ਕਾਮ ਸੁਆਦ ਕਾਰਨ ਕੋਟ ਦਿਨ ਸੁਖ ਪਾਵੈ ਹੈ। ਐ ਮੂਰਖਾ, ਤੂੰ ਇੱਕ ਨਿਮਕ ਮਾਤਰ, ਨਿਮਕ ਕਹਿੰਦੇ ਨੇ ਅੱਖ ਦੇ ਫੋਰੇ ਨੂੰ, ਇਹ ਨਿਮਕ ਮਾਤਰ ਕਾਮ ਦੇ ਸਵਾਦ ਵਾਸਤੇ, ਭਾਵ ਜਿਹੜਾ ਕਾਮ ਦਾ ਸਵਾਦ ਹੈ ਸਪਰਸ਼ ਮਾਤਰ ਹੁੰਦਾ, ਖਿਨ ਭੰਗਰ ਹੁੰਦਾ, ਥੋੜ੍ਹੇ ਸੈਕਿੰਡ ਦਾ ਹੀ ਹੁੰਦਾ। ਇਸੇ ਲਈ ਸਤਿਗੁਰੂ ਮਹਾਰਾਜ ਕਹਿੰਦੇ ਨੇ ਨਿਮਕ ਕਾਮ ਸਵਾਦ ਕਾਰਨ, ਵੀ ਇੱਕ ਨਿਮਕ ਪਰ ਰਤਾ ਪਰ ਕੁਛ ਸੈਕਿੰਡਾਂ ਦੇ ਕਾਮ ਦੇ ਸਵਾਦ ਬਦਲੇ ਤੂੰ ਪਰਾਏ ਘਰਾਂ ਵਿੱਚ ਖੀ ਖਾਣ ਵਾਸਤੇ ਜਾਂਦਾ, ਕੋਟ ਦਿਨ ਦੁੱਖ ਪਾਵੈ। ਅਤੇ ਫਿਰ ਜਦੋਂ ਲੋਕਾਂ ਨੂੰ ਪਤਾ ਲੱਗਦਾ ਤੇਰੇ ਕਰੈਕਟਰ ਦਾ, ਅਤੇ ਤੈਨੂੰ ਲਾਹਣਤਾਂ ਮਿਲਦੀਆਂ ਨੇ, ਫਿਰ ਕਰੋੜਾਂ ਦਿਨ ਦੁੱਖ ਪ੍ਰਾਪਤ ਕਰਦਾ ਹੈ। ਅਥਵਾ ਜਿਹੜਾ ਮਨੁੱਖ ਪਰਾਏ ਘਰਾਂ ਦੇ ਵਿੱਚ ਵਿਸ਼ੇ ਵਿਕਾਰ ਭੋਗਣ ਵਾਸਤੇ ਜਾਂਦਾ ਹੈ, ਉਹਨੂੰ ਜਿਹੜਾ ਕੋਈ ਕਾਮ ਦਾ ਸਵਾਦ ਹੈ ਉਹ ਤੇ ਨਿਮਕ ਪਰ ਕੁਛ ਸੈਕਿੰਟਾਂ ਦਾ ਹੀ ਪ੍ਰਾਪਤ ਹੁੰਦਾ, ਪਰ ਅੱਗੇ ਉਹਦਾ ਫਲ ਕਰੋੜਾਂ ਦਿਨ ਨਰਕਾਂ ਵਿੱਚ ਜਾ ਕੇ ਦੁੱਖ ਭੋਗਣਾ ਪੈਂਦਾ। ਪਰ ਤਰੇ ਰਾਵਣ ਜਾਏ ਸਹੀ ਤਾਲਾ ਜੀ, ਜਿਹੜੇ ਪਰਾਏ ਘਰਾਂ ਵਿੱਚ ਵਿਸ਼ੇ ਵਿਕਾਰ ਭੋਗਣ ਲਈ ਜਾਂਦੇ ਨੇ ਉਹਨਾਂ ਨੂੰ ਤੇਲ ਦੇ ਕੜਾਹਿਆਂ ਵਿੱਚ ਤਲਿਆ ਜਾਂਦਾ, ਇਹ ਅੱਗੇ ਨਰਕਾਂ ਦਾ ਦੁੱਖ ਹੈ। ਜਾਂ ਇਹ ਵੀ ਬਚਨ ਸਤਿਗੁਰੂ ਦੇ ਆਏ ਨੇ, ਤਪ ਥੰਮ ਗੱਲ ਅਤੇ ਆ, ਉਹਨਾਂ ਨੂੰ ਤੱਤੇ ਥੰਮਾਂ ਦੇ ਨਾਲ ਲਾਇਆ ਜਾਂਦਾ ਜਿਹੜੇ ਪਰਾਏ ਘਰਾਂ ਦੇ ਵਿੱਚ ਵਿਸ਼ੇ ਭੋਗਣ ਲਈ ਜਾਂਦੇ ਨੇ। ਜਿੱਥੋਂ ਤੱਕ ਆਪਣੀ ਪਤਨੀ ਦਾ ਸੰਬੰਧ ਹੈ ਉਹਦੇ ਬਾਰੇ ਤਾਂ ਕਲਗੀਧਰ ਪਾਤਸ਼ਾਹ ਦੀ ਸਿੱਖਿਆ ਹਰ ਗੁਰਸਿੱਖ ਨੂੰ ਯਾਦ ਰੱਖਣੀ ਚਾਹੀਦੀ ਹੈ। ਸਤਿਗੁਰੂ ਦੇ ਬੜੇ ਸੁੰਦਰ ਉਪਦੇਸ਼ ਨੇ, ਸੁਧ ਜਪ ਤੇ ਹਮ ਤਰੀ ਬਚਨ ਗੁਰ ਦਏ ਹਮਾਰੇ, ਪੂਹ ਤੇ ਹੈ ਪ੍ਰਣ ਤੋਹੇ ਪ੍ਰਣ ਜਬ ਲਗ ਕੱਠ ਥਾਰੇ, ਨਿਜ ਨਾਰੀ ਕੇ ਸਾਥ ਨਿਹੋ ਤੁਮ ਨਿਤ ਬਢਈਓ, ਹੋ ਪਰ ਨਾਰੀ ਕੀ ਸੇਜ ਪੂਲ ਸੁਪਨੇ ਹੋ ਨਾ ਜਾਇਓ। ਆਪਣੀ ਇਸਤਰੀ ਨਾਲ ਤੇ ਤੁਸੀਂ ਸਤਿਗੁਰੂ ਕਹਿੰਦੇ ਹਮੇਸ਼ਾ ਲਈ ਆਨੰਦ ਲੈ ਸਕਦੇ ਹੋ, ਪਰ ਪਰਾਈ ਇਸਤਰੀ ਦੇ ਘਰ ਸੁਪਨੇ ਵਿੱਚ ਵੀ ਜਾਣਾ ਤੁਹਾਡੇ ਲਈ ਮਨਾ ਹੈ, ਵਿਵਰਜਿਤ ਹੈ। ਐਸੀ ਸਤਿਗੁਰੂ ਮਹਾਰਾਜ ਨੇ ਸਿੱਖਿਆ ਸਾਨੂੰ ਬਖਸ਼ੀ ਹੈ। ਨਿਮਕ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੈ। ਵੇਖ ਲਓ, ਰਾਵਣ ਵਰਗੇ ਤੇ ਜਿਨ੍ਹਾਂ ਨੇ ਸੀਤਾ ਨੂੰ ਚੁਰਾਇਆ, ਤੇ ਫਿਰ ਵੇਖ ਲਓ ਉਹਨੂੰ ਮੌਤ ਦਾ ਸ਼ਿਕਾਰ ਤੇ ਅੱਗੇ ਨਰਕਾਂ ਵਿੱਚ ਜਾ ਕੇ ਕਰੋੜਾਂ ਦਿਨ ਦੁੱਖ ਭੋਗਣਾ ਪਿਆ। ਇਸੇ ਤਰ੍ਹਾਂ ਚੰਦਰਮਾ ਦੀ ਗੱਲ ਲੈ ਲਓ, ਜਿਵੇਂ ਕਿ ਸਤਿਗੁਰੂ ਮਹਾਰਾਜ ਨੇ ਕੁਝ ਉਦਾਹਰਣਾਂ ਬਾਣੀ ਵਿੱਚ ਵੀ ਦਿੱਤੀਆਂ ਹਨ ਕਿ ਜਿਹੜਾ ਦੇਵਤਿਆਂ ਦਾ ਪਾਤਸ਼ਾਹ ਇੰਦਰ ਸੀ, ਗੌਤਮ ਤਪਾ ਅਹਿਲਿਆ ਇਸਤਰੀ ਤਿਸਦੇਖ ਇੰਦਰ ਲੋਭਾਇਆ, ਸਹਿ ਸਰੀਰ ਚਿਹਨ ਪੱਗ ਹੋਏ ਤਾਂ ਮਨ ਪਛੋਤਾਇਆ। ਇਸੇ ਲਈ ਸਤਿਗੁਰੂ ਕਹਿੰਦੇ ਨੇ ਗੁਰਸਿੱਖ ਨੂੰ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ, ਅਤੇ ਨਾਲ ਇਹਦੇ ਨਾਲ ਏਡਸ ਵਰਗੀਆਂ ਜਿਹੜੀਆਂ ਘਾਤਕ ਬਿਮਾਰੀਆਂ ਤੋਂ ਆਦਮੀ ਬਚਿਆ ਰਹਿੰਦਾ, ਹੋਰ ਦੁਨੀਆਂ ਦੇ ਵਿੱਚ ਬਦਨਾਮੀ ਤੋਂ ਛੁਟਕਾਰਾ ਤੋਂ ਬਚਿਆ ਰਹਿੰਦਾ। ਲੋ ਹਜ਼ੂਰ ਕਹਿੰਦੇ ਨੇ, ਕਰੇ ਮੋਹਤ ਰੰਗ ਮਾਣ ਹੈ ਫਿਰ ਬਹੁਰ ਬਹੁਰ ਪਛਤਾਵੈ ਹੈ, ਵੀ ਮੂਰਖਾ ਵੇਖ ਲੈ ਘੜੀ ਅੱਧੀ ਘੜੀ ਤੂੰ ਪਰਾਏ ਘਰਾਂ ਵਿੱਚ ਜਾ ਕੇ ਵਿਸ਼ਿਆਂ ਦਾ ਸੁੱਖ ਭੋਗਦਾ, ਤੇ ਫਿਰ ਬਾਰ ਬਾਰ ਤੈਨੂੰ ਪਛਤਾਉਣਾ ਪੈਂਦਾ। ਅੰਦਰੋਂ ਜ਼ਮੀਰ ਤਾਂ ਲਾਹਣ ਤਾਂ ਦਿੰਦੀ ਹੈ ਨਾ ਜਦੋਂ ਆਦਮੀ ਗਲਤ ਕੰਮ ਕਰਦਾ, ਤੇ ਫਿਰ ਹੌਲੀ ਹੌਲੀ ਗਾਂ ਪਰਿਵਾਰ ਵਿੱਚ ਗੱਲ ਜਾਂਦੀ, ਫਿਰ ਪਰਿਵਾਰ ਵਿੱਚ ਲੜਾਈ ਝਗੜੇ ਕਲੇਸ਼ ਪੈਦਾ ਹੁੰਦੇ ਨੇ, ਸਮਾਜ ਵਿੱਚ ਗੱਲ ਨਿਕਲ ਜਾਂਦੀ, ਉੱਥੇ ਵੀ ਬਦਨਾਮੀ ਹੁੰਦੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਘੜੀ ਅੱਧੀ ਘੜੀ ਤੂੰ ਵਿਸ਼ਿਆਂ ਦਾ ਆਨੰਦ ਮਾਣਦਾ, ਪਰ ਵੇਖ ਲੈ ਉਸ ਤੋਂ ਬਾਅਦ ਬਾਰ ਬਾਰ ਤੈਨੂੰ ਪਛਤਾਉਣਾ ਪੈਂਦਾ। ਅੰਧੇ ਚੇਤ ਹਰ ਹਰ ਰਾਇਆ, ਤੇਰਾ ਸੋ ਦਿਨ ਨੇੜੇ ਆਇਆ ਰਹਾਉ। ਅੰਨਿਆ, ਤੂੰ ਉਸ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੀ ਕਰ, ਉਸ ਪਰਮਾਤਮਾ ਦਾ ਡਰ ਮਨ ਵਿੱਚ ਧਾਰਨ ਕਰ, ਤੇਰਾ ਉਹ ਦਿਨ ਨੇੜੇ ਆਉਣ ਵਾਲਾ ਹੀ ਸਮਝ, ਭਾਵ ਮੌਤ ਦਾ ਦਿਨ ਤੇਰਾ ਨੇੜੇ ਆ ਰਿਹਾ ਹੈ, ਇਸ ਲਈ ਉਸ ਤੋਂ ਹਮੇਸ਼ਾ ਲਈ ਖਬਰਦਾਰ ਹੋ ਕੇ ਰਹਿ, ਰਹਾਓ ਵਿਸਰਾਮ ਦੇ ਕੇ। ਹਜ਼ੂਰ ਅੱਗੇ ਬੜੀਆਂ ਸੁੰਦਰ ਉਦਾਹਰਣਾਂ ਦੇ ਕੇ ਸਾਨੂੰ ਸਮਝਾਉਣ ਲੱਗੇ ਨੇ। ਪਲਕ ਦ੍ਰਿਸ਼ਟ ਦੇਖ ਭੁੱਲੋ ਆਖ ਨੀਮ ਕੋ ਤੁਮਰ। ਹਜ਼ੂਰ ਕਹਿੰਦੇ ਨੇ, ਵੇਖ ਅੱਖ ਦਾ ਜਿਹੜਾ ਬੂਟਾ ਹੁੰਦਾ ਉਹਨੂੰ ਜ਼ਹਿਰੀਲੇ ਫਲ ਲੱਗਦੇ ਨੇ, ਜਿਸਨੂੰ ਅੱਖ ਦੀਆਂ ਫਲੀਆਂ ਜਾਂ ਅੱਖ ਦੀਆਂ ਕੁਕੜੀਆਂ ਵੀ ਕਹਿ ਦਿੰਦੇ ਨੇ। ਦੇਖਣ ਨੂੰ ਉਹ ਵੀ ਅੰਬਾਂ ਵਰਗੀਆਂ ਲੱਗਦੀਆਂ, ਪਰ ਖਾਣ ਵਿੱਚ ਕੌੜੀਆਂ ਅਤੇ ਜ਼ਹਿਰੀਲੀਆਂ ਹੁੰਦੀਆਂ। ਅਤੇ ਇਸੇ ਤਰ੍ਹਾਂ ਜਿਹੜੀ ਨਿੰਮ ਹੈ, ਨਿੰਮ ਨੂੰ ਚਾਹੇ ਸ਼ਹਿਦ ਵੀ ਸਿੰਜੋ ਤਾਂ ਵੀ ਉਹ ਕੌੜੀ ਹੁੰਦੀ ਹੈ। ਅਤੇ ਤੁੰਮਰ ਕਹਿੰਦੇ ਨੇ ਕੌੜ ਤੁੰਮੇ ਨੂੰ, ਪਲਕ ਦ੍ਰਿਸ਼ ਦੇਖ ਭੁੱਲੋ। ਜਦੋਂ ਕੋਈ ਆਦਮੀ ਪਹਿਲਾਂ ਅੱਕ ਨੂੰ ਵੇਖਦਾ ਹੈ, ਅੱਕ ਦੇ ਫਲਾਂ ਨੂੰ, ਉਹਨੂੰ ਇਉਂ ਲੱਗਦਾ ਵੀ ਇਹ ਅੰਬ ਲੱਗੇ ਹੋਏ ਨੇ। ਅਤੇ ਜਿਹੜੀਆਂ ਨਿੰਮ ਨੂੰ ਗਟੋਲੀਆਂ ਲੱਗਦੀਆਂ, ਉਹਨਾਂ ਨੂੰ ਵੇਖ ਕੇ ਬੰਦੇ ਨੂੰ ਇਉਂ ਜਾਪਦਾ ਜਿਵੇਂ ਮਿੱਠੇ ਪੇਂਦੂ ਬੇਰ ਲੱਗੇ ਹੋਣ। ਅਤੇ ਕੌੜ ਤੁੰਮੇ ਨੂੰ ਦੇਖ ਕੇ ਹਰ ਆਦਮੀ ਨੂੰ ਇਉਂ ਭੁਲੇਖਾ ਪੈਂਦਾ ਹੈ ਵੀ ਸ਼ਾਇਦ ਬੜੇ ਮਿੱਠੇ ਖਰਬੂਜ਼ੇ ਨੇ। ਪਲਕ ਦ੍ਰਿਸ਼ ਦੇਖ ਭੁੱਲੋ, ਪਰ ਹਜ਼ੂਰ ਕਹਿੰਦੇ ਨੇ ਰਤਾ ਪਰ ਦ੍ਰਿਸ਼ਟੀ ਨਾਲ ਵੇਖ ਕੇ ਆਦਮੀ ਭੁੱਲ ਜਾਂਦਾ ਹੈ। ਇਸੇ ਤਰ੍ਹਾਂ ਮਨੁੱਖ ਪਰਾਏ ਰੰਗ ਰੂਪ ਨੂੰ ਦੇਖ ਕੇ ਇਹ ਵਿਸਪਰੀਆਂ ਗੰਦਲਾਂ ਧੜੀਆਂ ਖੰਡ ਲਵਾੜ ਇੱਕ ਰਾਹੇ ਦੇ ਰਹਿ ਗਏ ਇੱਕ ਰਾਧੀ ਗਏ ਉਜਾੜ। ਇਹ ਜਿਹੜੀਆਂ ਵਿਉਹ ਦੀਆਂ ਭਰੀਆਂ ਗੰਦਲਾਂ ਨੇ, ਪਰਾਈਆਂ ਇਸਤਰੀਆਂ ਨੇ, ਪਰਾਏ ਤਨ ਨੇ, ਪਰਾਏ ਸਰੀਰ ਨੇ, ਅਤੇ ਇਹਨਾਂ ਨੂੰ ਪਲ ਪਰ ਵੇਖ ਕੇ ਆਪਣੀ ਨਿਗਾਹ ਨਾਲ ਮਨੁੱਖ ਭੁੱਲ ਜਾਂਦਾ ਹੈ। ਪਰ ਹਜ਼ੂਰ ਅੱਗੇ ਕਿੰਨੀ ਸੁੰਦਰ ਸਿੱਖਿਆ ਦੇ ਰਹੇ ਹਨ, ਜੈਸਾ ਸੰਗ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੋ ਪਰ ਗ੍ਰਿਹ। ਸਤਿਗੁਰੂ ਕਹਿੰਦੇ ਨੇ ਮੂਰਖਾ ਉਹ ਅੰਨਿਆ, ਜਿਹੋ ਜਿਹਾ ਬਿਸੀਅਰ ਦਾ ਅਰਥ ਹੈ ਵੀ ਜ਼ਹਿਰੀਲੇ ਸੱਪ ਦੇ ਨਾਲ ਕੋਈ ਸੰਬੰਧ ਹੈ, ਅਤੇ ਇਸੇ ਤਰ੍ਹਾਂ ਪਰਾਇਆ ਕਰ ਸਮਝ ਲੈ, ਕਿਸੇ ਜ਼ਹਿਰੀਲੇ ਸੱਪ ਨੂੰ ਤੁਹਾਨੂੰ ਘਰ ਵਿੱਚ ਰੱਖਣਾ ਪਵੇ ਜਾਂ ਕਿਸੇ ਜ਼ਹਿਰੀਲੇ ਸੱਪ ਦੇ ਨਾਲ ਤੁਹਾਨੂੰ ਰਹਿਣਾ ਪਵੇ, ਇੱਕ ਮਿੰਟ ਵੀ ਚੈਨ ਨਾਲ ਨਹੀਂ ਤੁਸੀਂ ਸੌ ਸਕਦੇ। ਜਿਸ ਨੂੰ ਇਹ ਪਤਾ ਲੱਗ ਜਾਵੇ ਇਹਨੂੰ ਵੀ ਘਰ ਦੇ ਵਿੱਚ ਕੋਈ ਜ਼ਹਿਰੀਲਾ ਸੱਪ ਆ ਵੜਿਆ, ਅਤੇ ਸਾਰਾ ਟੱਬਰ ਸੌ ਨਹੀਂ ਸਕਦਾ। ਸਤਿਗੁਰੂ ਕਹਿੰਦੇ ਨੇ ਜੈਸਾ ਸੰਗ ਬਿਸੀਅਰ ਸਿਉ ਹੈ ਰੇ, ਵੀ ਜਿਹੋ ਜਿਹੀ ਜ਼ਹਿਰੀਲੇ ਸੰਗਤ ਜ਼ਹਿਰੀਲੇ ਸੱਪ ਦੀ ਸੰਗਤ ਕਰ ਲਈ, ਅਤੇ ਉਸੇ ਤਰ੍ਹਾਂ ਪਰਾਏ ਘਰ ਦੀ ਸੰਗਤ ਕਰ ਲਈ। ਇਸ ਲਈ ਸਾਨੂੰ ਇਸ ਗੱਲ ਤੋਂ ਸਾਵਧਾਨ ਸਤਿਗੁਰੂ ਨੇ ਕੀਤਾ ਹੈ, ਪਰਾਇਆ ਘਰ ਜ਼ਹਿਰੀਲੇ ਸੱਪ ਦੀ ਸੰਗਤ ਵਰਗਾ ਹੈ, ਪਤਾ ਨਹੀਂ ਕਦੋਂ ਡੰਗ ਵੱਜ ਜਾਣਾ, ਪਤਾ ਨਹੀਂ ਕਦੋਂ ਮੌਤ ਨੇ ਆ ਘੇਰਨਾ। ਇਸ ਲਈ ਸਾਨੂੰ ਇਹਨਾਂ ਮਾੜੇ ਕੰਮਾਂ ਤੋਂ ਬਚਣਾ ਚਾਹੀਦਾ। ਬੈਰੀ ਕਾਰਨ ਪਾਪ ਕਰਤਾ ਬਸ ਰਹੀ ਅਮਾਨਾ। ਹਜ਼ੂਰ ਕਹਿੰਦੇ ਨੇ ਦੇਖ, ਤੂੰ ਵੈਰੀ ਵਾਸਤੇ ਪਾਪ ਕਰ ਰਿਹਾ ਹੈ। ਵੈਰੀ ਕੌਣ ਹੈ? ਭਰਥਰੀ ਨੇ ਲਿਖਿਆ ਹੈ ਮਨ ਰਿਪ ਜੀਤਾ ਸਭ ਰਿਪ ਜੀਤੇ। ਇਹ ਮਨ ਹੀ ਸਾਡਾ ਵੈਰੀ ਹੈ, ਜਿਹੜਾ ਮਨ ਹੈ ਸਾਡਾ ਇਸ ਲਈ ਵੈਰੀ ਹੈ ਕਿਉਂਕਿ ਅਸੀਂ ਜਿਹੜਾ ਕੰਮ ਨਹੀਂ ਕਰਨਾ ਚਾਹੁੰਦੇ ਮਨ ਉਹ ਸਾਡੇ ਪਾਸੋਂ ਕਰਵਾਉਂਦਾ। ਮਨ ਤੋਂ ਹੀ ਸਾਰੇ ਵਿਕਾਰ ਬਦੀਆਂ ਜਨਮ ਲੈਂਦੀਆਂ ਨੇ ਨਾ। ਇਸੇ ਲਈ ਸਤਿਗੁਰੂ ਕਹਿੰਦੇ ਬੈਰੀ ਕਾਰਨ ਪਾਪ ਕਰਤਾ, ਤੂੰ ਆਪਣੇ ਵੈਰੀ ਮਨ ਨੂੰ ਖੁਸ਼ ਕਰਨ ਵਾਸਤੇ ਸਾਰੇ ਪਾਪ ਕਰਦਾ ਫਿਰਦਾ। ਬਸ ਰਹੀ ਅਮਾਨਾ, ਅਤੇ ਜਿਹੜੀ ਵਾਹਿਗੁਰੂ ਨੇ ਨਾਮ ਰੂਪੀ ਵਸਤੂ ਤੇਰੇ ਅੰਦਰ ਟਿਕਾਈ ਸੀ ਅਤੇ ਤੈਨੂੰ ਆਖਿਆ ਸੀ ਬਈ ਤੂੰ ਇਸ ਵਸਤੂ ਨੂੰ ਸੰਭਾਲ ਕੇ ਰੱਖਣਾ ਹੈ ਅਤੇ ਨਾਲ ਇਸ ਵਸਤੂ ਤੋਂ ਲਾਹਾ ਵੀ ਲੈਣਾ, ਉਹ ਜਿਹੜੀ ਵਸਤੂ ਸੀ ਉਹ ਤੇ ਅਮਾਨਤ ਵਜੋਂ ਹੀ ਪਈ ਰਹੀ। ਪਾਪ ਤੈਨੂੰ ਵਾਹਿਗੁਰੂ ਨੇ ਨਾਮ ਜਪਣ ਦੇ ਲਈ ਹੁਕਮ ਕਰਕੇ ਭੇਜਿਆ ਸੀ, ਉਹ ਨਾਮ ਤੂੰ ਜਪਿਆ ਹੀ ਨਹੀਂ। ਉਹ ਤਾਂ ਅਮਾਨਾ ਦਾ ਅਰਥ ਜਿਵੇਂ ਕੋਈ ਅਮਾਨਤ ਸਾਨੂੰ ਸੰਭਾਲ ਜਾਵੇ ਨਾ, ਅਤੇ ਆਪਾਂ ਉਹਨੂੰ ਕਿਸੇ ਥਾਂ ਇੱਕ ਵਾਰੀ ਸੰਭਾਲ ਕੇ ਰੱਖ ਦਿੰਦੇ ਹਾਂ ਵੀ ਜਦੋਂ ਕੋਈ ਆਦਮੀ ਆਊਗਾ ਤਾਂ ਉਹਨੂੰ ਦੇ ਦੇਵਾਂਗੇ। ਅਸੀਂ ਹੁਣ ਵਰਤਦੇ ਨਹੀਂ ਕਿਸੇ ਦੀ ਚੀਜ਼ ਨੂੰ ਕਿਉਂਕਿ ਉਹ ਅਮਾਨਤ ਹੁੰਦੀ ਹੈ। ਪਰ ਹਜ਼ੂਰ ਕਹਿੰਦੇ ਨੇ ਵੀ ਵਾਹਿਗੁਰੂ ਨੇ ਨਾਮ ਤਾਂ ਸਾਨੂੰ ਜਪਣ ਵਾਸਤੇ ਦਿੱਤਾ ਸੀ ਅਤੇ ਆਖਿਆ ਸੀ ਵੀ ਤੂੰ ਜਾ ਕੇ ਵਾਹਿਗੁਰੂ ਦਾ ਨਾਮ ਜਪਣਾ, ਪਰ ਉਹ ਜਿਹੜੀ ਨਾਮ ਰੂਪੀ ਵਸਤੂ ਸੀ ਉਹ ਤੇ ਅਮਾਨਤ ਵਜੋਂ ਅਸ਼ੋਹ ਪਈ ਰਹਿ ਗਈ, ਨਾਮ ਜਪਿਆ ਹੀ ਨਹੀਂ, ਪੁੱਠੇ ਕੰਮ ਕਰਨ ਲੱਗ ਪਿਆ। ਅਥਵਾ ਬੈਰੀ ਕਾਰਨ ਪਾਪ ਕਰਤਾ, ਬੈਰੀ ਦਾ ਅਰਥ ਇਹ ਮਾਇਆ ਵੀ ਸਾਡੀ ਦੁਸ਼ਮਣ ਹੈ। ਇਸ ਮਾਇਆ ਦੇ ਪਿੱਛੇ ਆਦਮੀ ਭਰਾਵਾਂ ਨਾਲ ਝਗੜਾ, ਮਿੱਤਰਾਂ ਨਾਲ ਝਗੜਾ, ਸਾਰਿਆਂ ਨਾਲ ਹੀ ਝਗੜਾ ਪਾ ਲੈਂਦਾ। ਇਹ ਜਿਹੜੀ ਸਾਡੀ ਦੁਸ਼ਮਣ ਮਾਇਆ ਹੈ ਵੀ ਇਹਦੇ ਲਈ ਆਦਮੀ ਪਾਪ ਕਰਦਾ। ਇਹ ਵੀ ਇੱਕ ਥਾਂ 'ਤੇ ਬਚਨ ਆਉਂਦਾ ਨਾ, ਪਾਪਾਂ ਬਾਝੋ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ। ਇਹ ਜਿਹੜੀ ਬਹੁਤੀ ਮਾਇਆ ਪਾਪਾਂ ਨਾਲ ਹੀ ਇਕੱਠੀ ਹੁੰਦੀ ਹੈ ਅਤੇ ਮਾਇਆ ਆ ਕੇ ਫਿਰ ਇਹ ਬੰਦੇ ਦੇ ਦਿਮਾਗ ਨੂੰ ਖਰਾਬ ਕਰਦੀ ਹੈ। ਇਹ ਜਿਹੜੀ ਮਾਇਆ ਰੂਪੀ ਤੇਰੀ ਵੈਰਨ ਹੈ, ਤੇਰੀ ਦੁਸ਼ਮਣ ਹੈ, ਇਹਦੇ ਲਈ ਤੂੰ ਮਾਇਆ ਦੇ ਲਈ ਬੜੇ ਪਾਪ ਕਰ ਰਿਹਾ ਹੈ। ਅਤੇ ਜਿਹੜੀ ਅਸਲੀ ਵਾਹਿਗੁਰੂ ਦੇ ਨਾਮ ਦੀ ਵਸਤੂ ਸੀ ਉਹ ਅਮਾਨਤ ਵਜੋਂ ਅਸ਼ੋ ਪੈਰੀ ਤੂੰ ਨਾਮਨੀ ਜਪਿਆ ਤੇ ਮਾਇਆ ਲਈ ਪੁੱਠੇ ਕੰਮ ਕਰਨ ਲੱਗ ਪਿਆ। ਛੋੜ ਜਾਹੇ ਤਿੰਨ ਹੀ ਸਿਉ ਸੰਗੀ ਸਾਜਣ ਸਿਉ ਬਹਿਰਾਨਾ। ਹਜ਼ੂਰ ਕਹਿੰਦੇ ਨੇ ਛੋੜ ਜਾਹੇ ਜਿਨ੍ਹਾਂ ਨੂੰ ਛੱਡ ਕੇ ਜਾਣਾ ਸੀ ਤਿੰਨ ਹੀ ਸਿਉ ਸੰਗੀ, ਉਹਨਾਂ ਦਾ ਤਾਂ ਤੂੰ ਹਮੇਸ਼ਾ ਲਈ ਸਾਥੀ ਬਣਿਆ ਰਿਹਾ। ਸਾਜਣ ਸਿਉ ਬਹਿਰਾਨਾ ਜਿਹੜੇ ਤੇਰੇ ਸੱਜਣ ਮਿੱਤਰ ਸਨ, ਭਾਵ ਦਿਲੋਂ ਤੇਰੇ ਨਾਲ ਸਨੇਹ ਕਰਦੇ ਸਨ, ਤੈਨੂੰ ਮਾੜੇ ਕੰਮਾਂ ਤੋਂ ਵਰਜਦੇ ਸਨ, ਉਹਨਾਂ ਦੇ ਨਾਲ ਤੂੰ ਵੈਰ ਪਾ ਲਿਆ। ਕਿਉਂਕਿ ਇਹ ਵੀ ਇੱਕ ਮਨੁੱਖ ਦੀ ਫਿਤਰਤ ਹੈ ਵੀ ਇਹਨੂੰ ਸੱਜਣ ਮਿੱਤਰ ਦੀ ਵੀ ਪਰਖ ਨਹੀਂ ਹੁੰਦੀ। ਜਿਹੜਾ ਕੋਈ ਕਿਸੇ ਨੂੰ ਐਵੇਂ ਮਾੜੀ ਜੀ ਕਿਸੇ ਨੂੰ ਉਂਗਲ ਲਾ ਦੇਵੇ ਵੀ ਅਸੀਂ ਤੇਰੇ ਨਾਲ ਹਾਂ, ਆਦਮੀ ਉਹਨਾਂ 'ਤੇ ਬਹੁਤ ਛੇਤੀ ਵਿਸ਼ਵਾਸ ਕਰਦਾ ਜਿਹੜੇ ਉਹਨੂੰ ਥੋੜ੍ਹੀ ਫੂਕ ਛਕਾ ਦੇਣ। ਅਤੇ ਜਿਹੜੇ ਬੰਦੇ ਸਿਆਣੇ ਹੁੰਦੇ ਨੇ, ਸਮਝਦਾਰ ਹੁੰਦੇ ਨੇ, ਉਹ ਫੂਕ ਨਹੀਂ ਛਕਾਉਂਦੇ, ਉਹ ਨਾਲ ਖੜੇ ਹੁੰਦੇ। ਉਹਨਾਂ ਦੇ ਨਾਲ ਆਦਮੀ ਦੁਸ਼ਮਣੀ ਪਾਉਂਦਾ, ਉਹਨਾਂ ਨੂੰ ਦੁਸ਼ਮਣ ਸਮਝ ਲੱਗ ਜਾਂਦਾ, ਗਲਤਾਂ ਸਾਰੀ ਮੰਦੀ ਹੁੰਦੀ ਹੈ ਨਾ। ਵੀ ਜਿਹੜੇ ਖਾਣ ਪੀਣ ਵਾਲੇ ਨੇ, ਸ਼ਰਾਬੀ ਕਬਾਬੀ ਨੇ, ਉਹਨਾਂ ਨੂੰ ਮਿੱਤਰ ਸਮਝਦਾ ਜਿਨ੍ਹਾਂ ਨੇ ਇੱਕ ਮਿੰਟ ਵਿੱਚ ਹੀ ਛੱਡ ਕੇ ਚਲੇ ਜਾਣਾ। ਕਿਉਂਕਿ ਆਮ ਦੇਖਣ ਵਿੱਚ ਇਹੀ ਆਉਂਦਾ ਜਿਹੜੇ ਖਾਣ ਪੀਣ ਵਾਲੇ ਲੋਕ ਹੁੰਦੇ ਨੇ ਨਾ, ਉਹ ਜਿੰਨਾ ਚਿਰ ਖਾਣ ਪੀਣ ਚੱਲਦਾ ਰਹਿੰਦਾ ਉਨਾ ਚਿਰ ਤਾਂ ਤੁਹਾਡੇ ਨਾਲ ਖੜਦੇ ਨੇ। ਜਦੋਂ ਤੁਸੀਂ ਜਵਾਬ ਦੇ ਦਿਓ ਤਾਂ ਫਿਰ ਇੱਕ ਮਿੰਟ ਵੀ ਨਹੀਂ ਤੁਹਾਡੇ ਨਾਲ ਖੜਨ ਨੂੰ ਤਿਆਰ। ਸਤਿਗੁਰੂ ਨੇ ਤਾਂ ਸਾਰਿਆਂ ਲਈ ਇਹ ਬਚਨ ਕੀਤੇ ਨੇ, ਮਾਤ ਪਿਤਾ ਬੰਤਾ ਸੁਤਬੰਧਪ ਇਸ਼ਟ ਮੀਤ ਅਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤਹ ਕੋ ਨਾ ਸਹਾਈ। ਇਹਨਾਂ ਨੇ ਵੀ ਸਾਨੂੰ ਛੱਡ ਕੇ ਚਲੇ ਜਾਣਾ। ਸਕੇ ਮਾਂ ਪਿਓ ਵੀ, ਸਕੇ ਭੈਣ ਭਰਾ ਵੀ ਸਾਨੂੰ ਛੱਡ ਦਿੰਦੇ ਨੇ। ਕਦੋਂ ਬੇਪਤ ਪਰੀ ਸਭ ਹੀ ਸੰਗ ਛੱਡਤ, ਕੋ ਨਾ ਆਵਤ ਨਹੀਂ ਰਹਿ। ਜਦੋਂ ਔਖੀ ਘੜੀ ਬਣਦੀ ਫਿਰ ਸਾਰੇ ਛੱਡਦੇ ਨੇ, ਅਤੇ ਔਖੀ ਘੜੀ ਦੇ ਵਿੱਚ ਹੀ ਆਪਣੇ ਅਤੇ ਪਰਾਇਆਂ ਦੀ ਪਛਾਣ ਹੁੰਦੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਨੇ ਛੱਡ ਕੇ ਜਾਣਾ ਸੀ ਅਤੇ ਉਹਨਾਂ ਨੂੰ ਉਹਨਾਂ ਦਾ ਸੰਗੀ ਬਣਿਆ ਰਿਹਾ, ਅਤੇ ਜਿਹੜੇ ਤੇਰੇ ਅਸਲੀ ਸੱਜਣ ਮਿੱਤਰ ਸਨ, ਧਰਮੀ ਬੰਦੇ ਸਨ, ਤੈਨੂੰ ਚੰਗੀ ਨਸੀਹਤ ਦਿੰਦੇ ਸਨ, ਸਿੱਧੇ ਰਾਹ ਤੋਰਦੇ ਸਨ, ਉਹਨਾਂ ਨਾਲ ਵੈਰ ਕਰਨ ਲੱਗ ਪਿਆ, ਦਿਲੋਂ ਖਾਰ ਖਾਣ ਲੱਗ ਪਿਆ ਵੀ ਹਾਂ ਆਪਣੇ ਆਪ ਨੂੰ ਧਰਮੀ ਵੀ ਅਤੇ ਹਰ ਤਰ੍ਹਾਂ ਦੇ ਨਾਲ ਵੱਡਾ ਸਮਝਣ ਲੱਗ ਪਿਆ। ਇਹ ਮਨੁੱਖ ਦੀ ਬਹੁਤ ਵੱਡੀ ਕਮਜ਼ੋਰੀ ਹੈ। ਲਓ ਹਜ਼ੂਰ ਕਹਿੰਦੇ ਨੇ ਛੋੜ ਜਾਹੇ ਤਿੰਨ ਹੀ ਸਿਉ ਸੰਗੀ, ਜਿਨ੍ਹਾਂ ਨੂੰ ਛੱਡ ਕੇ ਚਲੇ ਜਾਣਾ ਸੀ, ਭਾਵ ਜਿਹੜੇ ਵਿਸ਼ੇ ਵਿਕਾਰ ਨੇ, ਇਹਨਾਂ ਦਾ ਸੰਬੰਧ ਸਰੀਰ ਦੇ ਨਾਲ ਹੈ। ਜਿੰਨੇ ਪਦਾਰਥ ਨੇ, ਦੁਨੀਆਂ ਦੇ ਰਸ ਕਸ ਨੇ, ਇਹਨਾਂ ਦਾ ਸਰੀਰ ਨਾਲ ਸੰਬੰਧ ਹੈ। ਇੱਕ ਦਿਨ ਇਹਨਾਂ ਸਾਰਿਆਂ ਨੂੰ ਛੱਡ ਕੇ ਜਾਣਾ ਪੈਂਦਾ, ਪਰ ਇਹ ਮਨੁੱਖ ਉਹਨਾਂ ਦਾ ਸਾਥੀ ਬਣਿਆ ਹੋਇਆ। ਸਾਜਣ ਸਿਉ ਬਹਿਰਾਨਾ ਜਿਹੜੇ ਸੱਜਣ ਨੇ, ਦੈਵੀ ਗੁਣ ਨੇ, ਸਤ ਸੰਤੋਖ ਆਦਿਕ ਨੇ, ਉਹਨਾਂ ਦੇ ਨਾਲ ਇਸਨੇ ਵੈਰ ਪਾਇਆ ਹੋਇਆ, ਔਗਣਾਂ ਨੂੰ ਵਿਸ਼ੇ ਵਿਕਾਰਾਂ ਨੂੰ ਆਪਣਾ ਸਾਥੀ ਬਣਾਇਆ ਹੋਇਆ, ਅਤੇ ਜਿਹੜੇ ਅਸਲੀ ਸੱਜਣ ਨੇ, ਮਿੱਤਰ ਨੇ, ਦੈਵੀ ਗੁਣ ਨੇ, ਉਹਨਾਂ ਨੂੰ ਉਹਨਾਂ ਦੇ ਨਾਲ ਵੈਰ ਪਾ ਲਿਆ ਹੈ। ਸਗਲ ਸੰਸਾਰ ਇਹ ਹੈ ਬਿਧ ਬਿਆ ਪਿਓ, ਸੋ ਉਭਰਿਓ ਜਿਸ ਗੁਰਪੂਰਾ। ਲੋ ਹਜ਼ੂਰ ਕਹਿੰਦੇ ਨੇ ਸਾਰਾ ਸੰਸਾਰ ਇਸੇ ਢੰਗ ਦੇ ਨਾਲ ਵਿਸ਼ੇ ਵਿਕਾਰਾਂ ਦੇ ਵਿੱਚ ਅਤੇ ਹੋਰ ਰਸਾਂ ਕਸਾਂ ਦੇ ਵਿੱਚ ਵਿਆਪਿਓ ਖਚਤ ਹੋ ਰਿਹਾ ਹੈ। ਸੋ ਉਭਰਿਓ ਜਿਸ ਗੁਰਪੂਰਾ, ਪਾਈ ਇਹਨਾਂ ਵਿਸ਼ੇ ਵਿਕਾਰਾਂ ਤੋਂ, ਵਿਭਚਾਰਾਂ ਤੋਂ ਉਹੀ ਬਚਿਆ ਹੈ ਜਿਸ ਨੂੰ ਪੂਰਾ ਗੁਰੂ ਮਿਲ ਗਿਆ। ਕਹੋ ਨਾਨਕ ਪਵ ਸਾਗਰ ਤਰਿਓ, ਭਏ ਪੁਨੀਤ ਸਰੀਰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਅਸੀਂ ਤੇ ਪਵ ਸਾਗਰ ਨੂੰ ਤਰ ਲਿਆ ਪੂਰੇ ਗੁਰੂ ਦੀ ਕਿਰਪਾ ਦੁਆਰਾ, ਇਸ ਡਰਾਉਣੇ ਸੰਸਾਰ ਸਮੁੰਦਰ ਨੂੰ ਤਰ ਲਿਆ ਹੈ। ਭਏ ਪੁਨੀਤ ਸਰੀਰਾ, ਕਿਉਂਕਿ ਵਾਹਿਗੁਰੂ ਦਾ ਨਾਮ ਜਪ ਕੇ, ਸੇਵਾ ਸਿਮਰਨ ਕਰਕੇ ਸਾਡੇ ਸਰੀਰ ਪਵਿੱਤਰ ਹੋ ਗਏ, ਜਿਸਦਾ ਸਦਕਾ ਅਸੀਂ ਪਵ ਸਾਗਰ ਤੋਂ ਪਾਰ ਹੋ ਗਏ ਹਾਂ। ਆਸਾ ਮਹੱਲਾ ਪੰਜਵਾਂ, ਦੋ ਪਦੇ ਲੋਕ ਮਾਨੋ ਸੋਈ ਤੁਮ ਪੇਖਿਓ, ਮੂੜ ਮੁਗਧ ਮੁਕਰਾਨੀ। ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਦੋ ਪਦਿਆਂ ਵਾਲਾ, ਦੋ ਦੋ ਪੌੜੀਆਂ ਵਾਲੇ ਦੋ ਸ਼ਬਦ ਉਚਾਰਨ ਕਰ ਰਹੇ ਹਨ। ਇੱਕ ਮਨੁੱਖ ਦਾ ਸੁਭਾਵ ਹੈ, ਜਦੋਂ ਇਹਨੇ ਕੋਈ ਮਾੜਾ ਕੰਮ ਕਰਨਾ ਹੋਵੇ, ਨਿੰਦਿਆ ਚੁਗਲੀ ਕਰਨੀ ਹੋਵੇ, ਅਤੇ ਜਾਂ ਕੋਈ ਕਿਸੇ ਦੀ ਬਦਖੋਈ ਕਰਨੀ ਹੋਵੇ, ਅਤੇ ਜਾਂ ਕੋਈ ਵਿਕਾਰ ਵਿਭਚਾਰ ਕਰਨਾ ਹੋਵੇ, ਚੋਰੀ ਜਾਰੀ ਕਰਨੀ ਹੋਵੇ, ਫਿਰ ਲੋਕੀ ਕਰਦਾ, ਲੋਕਾਂ ਦੀਆਂ ਨਜ਼ਰਾਂ ਤੋਂ ਓਹਲੇ ਹੋ ਕੇ ਕਰਦਾ। ਮਾੜਾ ਕੰਮ ਕਰਨ ਲਈ ਸਾਨੂੰ ਪਰਦਾ ਚਾਹੀਦਾ, ਤੇ ਜੇ ਅਸੀਂ ਕੋਈ ਚੰਗਾ ਕੰਮ ਕਰਨਾ ਹੋਵੇ ਉਹਦੇ ਲਈ ਬੜਾ ਢੰਡੋਰਾ ਪਿੱਟਿਆ ਜਾਂਦਾ। ਇਹ ਮਨੁੱਖ ਦਾ ਸੁਭਾਅ ਹੀ ਹੈ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬੜੀ ਸੁੰਦਰ ਸਿੱਖਿਆ ਸਾਨੂੰ ਬਖਸ਼ਿਸ਼ ਕਰਨ ਲੱਗੇ ਹਨ। ਪ੍ਰਭ ਮੇਰੇ ਸਭ ਵਿਦ ਆਗਿਆ ਜਾਨੀ, ਭਰਮ ਕੇ ਮੂਸੇ ਤੂੰ ਰਾਖਤ ਪਰਦਾ, ਪਾਤਸ਼ਾਹ ਜੀ ਕੀ ਮਾਨੀ ਰਹਾਓ। ਹਜ਼ੂਰ ਕਹਿੰਦੇ ਨੇ ਕਿ ਐ ਮੂਰਖਾ, ਪ੍ਰਭ ਮੇਰੇ ਸਭ ਵਿਦ ਆਗਿਆ ਜਾਨੀ, ਮੇਰੇ ਵਾਹਿਗੁਰੂ ਨੇ ਜੋ ਵੀ ਗੱਲ ਤੇਰੇ ਮਨ ਦੇ ਵਿੱਚ ਪੈਦਾ ਹੁੰਦੀ ਹੈ ਉਹ ਪਹਿਲਾਂ ਹੀ ਉਹ ਸਾਰੀ ਗੱਲ ਨੂੰ ਸਮਝ ਜਾਂਦਾ ਹੈ। ਕਿਉਂਕਿ ਕੋਈ ਵੀ ਚੰਗਿਆਈ ਜਾਂ ਬੁਰਿਆਈ ਸਾਡੇ ਮਨ ਤੋਂ ਹੀ ਪੈਦਾ ਹੁੰਦੀ ਹੈ। ਮਾੜਾ ਖਿਆਲ ਸਾਡੇ ਮਨ ਤੋਂ ਹੀ ਪੈਦਾ ਹੁੰਦਾ ਹੈ, ਸ਼ੁਭ ਖਿਆਲ ਵੀ ਮਨ ਤੋਂ ਹੀ ਪੈਦਾ ਹੁੰਦਾ ਹੈ। ਅਤੇ ਮਨ ਦੇ ਅੰਦਰਲੇ ਹਿੱਸੇ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਬੈਠਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਪ੍ਰਭ ਮੇਰੇ ਸਭ ਵਿਦ ਆਗਿਆ ਜਾਨੀ, ਐ ਮੂਰਖਾ ਉਸ ਮੇਰੇ ਵਾਹਿਗੁਰੂ ਜੀ ਨੇ ਜੋ ਤੇਰੇ ਮਨ ਦੇ ਵਿੱਚ ਖਿਆਲ ਆਉਂਦਾ ਤੇਰੇ ਮਨ ਵਿੱਚ ਫੁਰਨਾ ਪਿੱਛੋਂ ਪੈਦਾ ਹੁੰਦਾ ਉਹ ਪਹਿਲਾਂ ਉਹਨੂੰ ਪਤਾ ਲੱਗ ਜਾਂਦਾ। ਕਿਉਂਕਿ ਫੁਰਨਾ ਉਹਦੀ ਚੇਤਨ ਸੱਤਾ ਦੇ ਨਾਲ ਹੀ ਫੁਰਦਾ, ਤੇਰੇ ਅੰਦਰ ਫੁਰਨਾ ਬਾਅਦ ਵਿੱਚ ਪੈਦਾ ਹੁੰਦਾ, ਤੂੰ ਮਗਰੋਂ ਸੋਚਦਾ ਉਹਨੂੰ ਪਹਿਲਾਂ ਪਤਾ ਲੱਗ ਜਾਂਦਾ। ਇੱਕ ਬੜੀ ਸੁੰਦਰ ਸਿੱਖਿਆ ਹੈ। ਜਦੋਂ ਵੀ ਸਾਡੇ ਮਨ ਦੇ ਵਿੱਚ ਕੋਈ ਮਾੜਾ ਖਿਆਲ ਪੈਦਾ ਹੋਵੇ ਉਸ ਵੇਲੇ ਇਹ ਸਮਝੋ ਵੀ ਰੱਬ ਨੂੰ ਇਹ ਹੁਣ ਪਤਾ ਲੱਗ ਗਿਆ, ਅਸੀਂ ਜੋ ਕੁਛ ਮਨ ਵਿੱਚ ਸੋਚਿਆ ਹੈ ਨਾ ਹੁਣ ਰੱਬ ਨੂੰ ਪਤਾ ਲੱਗ ਗਿਆ। ਹਜ਼ੂਰ ਕਹਿੰਦੇ ਨੇ ਐ ਮੂਰਖਾ ਮੇਰੇ ਵਾਹਿਗੁਰੂ ਜੀ ਨੇ ਜੋ ਤੇਰੇ ਮਨ ਦੇ ਵਿੱਚ ਬਦੀ ਦਾ ਖਿਆਲ ਪੈਦਾ ਹੁੰਦਾ, ਚੋਰੀ ਯਾਰੀ ਦਾ ਤੇਰੇ ਮਨ ਵਿੱਚ ਸੰਕਲਪ ਜਾਗਦਾ ਅਤੇ ਵਾਹਿਗੁਰੂ ਨੂੰ ਸਭ ਕੁਝ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ। ਭਰਮ ਕੇ ਮੂਸੇ ਤੂੰ ਰਾਖਤ ਪਰਦਾ, ਉਹ ਭਰਮ ਦਿਆ ਲੁੱਟਿਆ ਹੋਇਆ ਤੂੰ ਫਿਰ ਆਪਣੇ ਕੀਤੇ ਉੱਤੇ ਪਰਦਾ ਪਾਈ ਰੱਖਦਾ ਵੀ ਕਿਸੇ ਨੂੰ ਪਤਾ ਨਾ ਲੱਗ ਜਾਵੇ, ਚੋਰੀ ਕਰਕੇ ਜਾਰੀ ਕਰਕੇ ਨਿੰਦਿਆ ਚੁਗਲੀ ਕਰਕੇ ਅਤੇ ਫਿਰ ਪਰਦਾ ਉੱਤੇ ਬਣਾਉਣਾ। ਪਾਤਸ਼ਾਹ ਜੀ ਕੀ ਮਾਨੀ, ਅਤੇ ਸਤਿਗੁਰੂ ਕਹਿੰਦੇ ਨੇ ਵੀ ਪਿੱਛੋਂ ਭਾਵ ਜਦੋਂ ਸਾਹਮਣੇ ਤੇ ਲੋਕਾਂ ਤੇ ਤੂੰ ਪਰਦਾ ਰੱਖਦਾ ਪਰ ਪਿੱਛੋਂ ਜੋ ਤੇਰੇ ਜੀ ਦੀ ਗੱਲ ਹੁੰਦੀ ਹੈ ਤੇਰੇ ਮਨ ਦੀ ਗੱਲ ਹੁੰਦੀ ਹੈ ਮਾਨੀ ਉਹਨੂੰ ਮੰਨ ਵੀ ਲੈਂਦਾ। ਕਿਉਂਕਿ ਕਈ ਆਦਮੀਆਂ ਦਾ ਸੁਭਾਅ ਹੁੰਦਾ ਜਦੋਂ ਲੋਕਾਂ ਵਿੱਚ ਗੱਲ ਕਰਦੇ ਨੇ ਉਸ ਵੇਲੇ ਤਾਂ ਝੂਠ ਬੋਲਦੇ ਨੇ ਅਤੇ ਜਦੋਂ ਫਿਰ ਆਪਣੇ ਜਿਗਰੀ ਯਾਰਾਂ ਨਾਲ ਗੱਲ ਕਰਦੇ ਨੇ ਉੱਥੇ ਆਪਣੀ ਗੱਲ ਮੰਨ ਵੀ ਲੈਂਦੇ ਹੈ, ਪਿੱਛੋਂ ਮੰਨ ਵੀ ਲੈਂਦੇ ਹਾਂ ਵੀ ਅਸੀਂ ਇਹ ਗੱਲ ਕੀਤੀ ਸੀ, ਪਰ ਲੋਕਾਂ ਸਾਹਮਣੇ ਝੂਠ ਜ਼ਰੂਰ ਬੋਲਦੇ ਨੇ। ਇਹ ਮਨੁੱਖ ਦਾ ਸੁਭਾਅ ਬਣਿਆ ਹੋਇਆ। ਪਰ ਹਜ਼ੂਰ ਕਹਿੰਦੇ ਉਹ ਭਰਮ ਦਿਆ ਲੁੱਟਿਆ ਹੋਇਆ ਤੂੰ ਆਪਣੇ ਪਾਪਾਂ 'ਤੇ ਪਰਦਾ ਬਣਾਈ ਰੱਖਦਾ, ਆਪਣੇ ਗੁਨਾਹਾਂ ਨੂੰ ਛੁਪਾਈ ਰੱਖਦਾ ਅਤੇ ਪਿੱਛੋਂ ਜਿਹੜੀ ਤੇਰੀ ਜੀ ਦੀ ਗੱਲ ਹੈ ਅਤੇ ਉਹਨੂੰ ਮੰਨ ਵੀ ਲੈਂਦਾ, ਭਾਵ ਆਪਣੇ ਜਿਗਰੀ ਯਾਰਾਂ ਕੋਲ ਜਾਂ ਕੋਈ ਵਡਿਆ ਕੇ ਤੇਰੇ ਕੋਲ ਕੋਈ ਗੱਲ ਪੁੱਛੇ ਫਿਰ ਮੰਨ ਵੀ ਜਾਂਦਾ ਵੀ ਹਾਂ ਮੈਂ ਆਹ ਕੰਮ ਕੀਤਾ ਸੀ, ਆਹ ਮੈਂ ਬੁਰਾਈ ਕੀਤੀ ਸੀ, ਆਹ ਮੈਂ ਬਦਖੋਈ ਕੀਤੀ ਸੀ। ਲਾਲਚ ਦੇ ਨਾਲ ਡਰ ਦੇ ਨਾਲ ਮੰਨਦਾ ਪਰ ਰੱਬ ਤੋਂ ਨਹੀਂ ਤੂੰ ਮੰਨਦਾ, ਇਹ ਤੇਰਾ ਸੁਭਾਅ ਬਣਿਆ ਹੋਇਆ। ਲੋ ਹੁਣ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ ਲੋਕ ਮਾਨੋ ਸੋਈ ਤੁਮ ਪੇਖਿਓ ਮੂੜ ਮੁਗਦ ਮੁਕਰਾਨੀ। ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ ਜੀ ਜੋ ਇਸ ਮਨੁੱਖ ਨੇ ਲੋਕੇ ਵੀ ਕੋਈ ਕੰਮ ਕੀਤਾ ਨਾ, ਦੇ ਕੁਵਾਰ ਅਣਕ ਪੜਦੇ ਮਹਿ ਪਰ ਦਾਰਾ ਸੰਗ ਫਾਕੈ, ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਢੱਕ ਹੈ। ਠੀਕ ਹੈ ਤੂੰ ਜਿੰਨਾ ਮਰਜ਼ੀ ਲੁਕ ਲੋ ਕੇ ਵਿਕਾਰ ਭੋਗ ਲੈ, ਪਰ ਸਤਿਗੁਰੂ ਕਹਿੰਦੇ ਨੇ ਇਸ ਜੀਵ ਨੇ ਜੋ ਵੀ ਲੋਕੇ ਕੰਮ ਕੀਤਾ ਉਹ ਤੁਸਾਂ ਜਾਣ ਲਿਆ, ਮੂੜ ਮੁਗਧ ਮੁਕਰਾਨੀ ਪਰ ਇਹ ਜੀਵ ਐਸਾ ਮੂਰਖ ਅਤੇ ਨਾਸਮਝ ਹੈ ਜਦੋਂ ਲੋਕਾਂ ਦੇ ਵਿੱਚ ਗੱਲ ਹੁੰਦੀ ਉੱਥੇ ਮੁਕਰ ਜਾਂਦਾ ਵੀ ਮੈਂ ਇਹ ਕੰਮ ਕੀਤਾ ਹੀ ਨਹੀਂ। ਆਪ ਕਮਾਨੇ ਕੌਲੇ ਬੰਦੇ ਫਿਰ ਪਾਛੈ ਪਛਤਾਨੀ। ਹਜ਼ੂਰ ਕਹਿੰਦੇ ਨੇ ਇਸ ਮਨੁੱਖ ਨੇ ਜੋ ਆਪ ਕੋਈ ਚੰਗਾ ਮਾੜਾ ਕੰਮ ਕੀਤਾ ਹੁੰਦਾ ਅਤੇ ਫਿਰ ਉਸੇ ਨੂੰ ਲੈ ਕੇ ਉਸੇ ਨੂੰ ਮੁੱਖ ਰੱਖ ਕੇ ਜੀਵ ਨੂੰ ਬੰਨ੍ਹੇ ਬੰਨਿਆ ਜਾਂਦਾ ਹੈ ਅਤੇ ਜਦੋਂ ਬੰਨਿਆ ਜਾਂਦਾ ਫਿਰ ਪਾਛੈ ਪਛਤਾਨੀ, ਫਿਰ ਪਿੱਛੋਂ ਪਛਤਾਉਂਦਾ। ਇਹਦਾ ਮਤਲਬ ਇਹ ਹੈ ਜਦੋਂ ਆਦਮੀ ਕੋਈ ਮਾੜਾ ਕੰਮ ਕਰਦਾ ਹੈ ਪਹਿਲਾਂ ਤਾਂ ਲੁਕਾ ਕੇ ਕਰਦਾ ਅਤੇ ਜਦੋਂ ਲੋਕਾਂ ਨੂੰ ਪਤਾ ਲੱਗਦਾ ਫਿਰ ਉੱਥੇ ਜਾ ਕੇ ਝੂਠ ਬੋਲਦਾ, ਮੁੱਕਰ ਜਾਂਦਾ ਮੈਂ ਇਹ ਕੰਮ ਨਹੀਂ ਕੀਤਾ। ਫਿਰ ਜਦੋਂ ਸਬੂਤ ਸਾਹਮਣੇ ਪੇਸ਼ ਆ ਜਾਂਦੇ ਨੇ ਅਤੇ ਫਿਰ ਆਪਣੇ ਕੀਤੇ ਕੰਮ ਦੇ ਵਿੱਚ ਫਿਰ ਬੱਝ ਜਾਂਦਾ, ਫਸ ਜਾਂਦਾ। ਜਦੋਂ ਸਬੂਤ ਸਾਹਮਣੇ ਆ ਜਾਵੇ ਫਿਰ ਕੋਈ ਜਵਾਬ ਨਹੀਂ ਹੁੰਦਾ, ਫਿਰ ਪਾਛਾ ਪਛਤਾਨੀ, ਫਿਰ ਜਦੋਂ ਐਨ ਪ੍ਰੂਫ ਸਾਹਮਣੇ ਆ ਜਾਂਦਾ, ਫਿਰ ਪਿੱਛੋਂ ਪਸ਼ਚਾਤਾਪ ਕਰਦਾ ਵੀ ਮੈਂ ਕੰਮ ਕਾਹਨੂੰ ਕਰਨਾ ਸੀ। ਪ੍ਰਭ ਮੇਰੇ ਸਭਿਦ ਆਗਿਆ ਜਾਨੀ, ਭਰਮ ਕੇ ਮੂਸੇ ਤੂੰ ਰਾਖਤ ਪਰਦਾ, ਪਾਛਾ ਜੀ ਕੀ ਮਾਨੀ। ਹਜ਼ੂਰ ਕਹਿੰਦੇ ਨੇ, ਐ ਮੂਰਖਾ, ਉਸ ਮੇਰੇ ਵਾਹਿਗੁਰੂ ਜੀ ਨੇ ਜੋ ਵੀ ਤੂੰ ਕੰਮ ਕੀਤਾ ਤੇ ਕਰਨਾ ਚਾਹਿਆ, ਜਦੋਂ ਤੇਰੇ ਮਨ ਦੇ ਵਿੱਚ ਫੁਰਨਾ ਉੱਠਿਆ, ਸਾਰੀ ਗੱਲ ਸਾਰੀ ਤਰਕੀਬ ਉਸਨੇ ਪਹਿਲਾਂ ਹੀ ਜਾਣ ਲਈ। ਐ ਭਰਮ ਦੇ ਮੂਸੇ ਲੁੱਟੇ ਹੋਏ, ਤੂੰ ਉਸ ਰੱਬ ਤੋਂ ਪਰਦਾ ਰੱਖਦਾ ਫਿਰਦਾ, ਤੂੰ ਉਸ ਤੋਂ ਕਿਵੇਂ ਆਪਣਾ ਪਰਦਾ ਰੱਖ ਸਕਦਾ। ਪਾਛਾ ਜੀ ਕੀ ਮਾਨੀ, ਯਾਦ ਰੱਖ, ਤੂੰ ਪਿੱਠ ਪਿੱਛੇ ਤਾਂ ਆਪਣੇ ਦਿਲ ਦੀ ਗੱਲ ਨੂੰ ਮੰਨਦਾ ਜੋ ਤੇਰੇ ਮਨ ਚ ਲੁਕੀ ਹੁੰਦੀ ਹੈ, ਪਰ ਸਾਹਮਣੇ ਤੂੰ ਝੂਠ ਬੋਲ ਜਾਣਾ, ਇਹ ਤੇਰੀ ਆਦਤ ਗਲਤ ਹੈ। ਰਹਾਉ ਬਿਸਰਾਮ ਦੇ ਕੇ ਹਜ਼ੂਰ ਅੱਗੇ ਫੇਰ ਤਰਸ ਵਿੱਚ ਆ ਕੇ ਕਹਿੰਦੇ ਨੇ, ਜਿਤ ਜਿਤ ਲਾਏ ਤਿਤ ਤਿਤ ਲਾਗੇ, ਕਿਆ ਕੋ ਕਰੇ ਪਰਾਨੀ। ਹੇ ਵਾਹਿਗੁਰੂ ਜੀ, ਇਹ ਜਿੰਨੇ ਵੀ ਪ੍ਰਾਣਾਧਾਰੀ ਜੀਵ ਨੇ, ਜਿੱਥੇ ਜਿੱਥੇ ਤੁਸਾਂ ਲਾਏ ਨੇ, ਉਸੇ ਉਸੇ ਪਾਸੇ ਲੱਗੇ ਹੋਏ ਨੇ, ਕਿਆ ਕੋ ਕਰੇ ਪਰਾਨੀ। ਕੋਈ ਪ੍ਰਾਣੀ ਜੀਵ ਆਪਣੇ ਆਪ ਕੀ ਕਰ ਸਕਦਾ ਹੈ? ਕਿਸੇ ਦੇ ਆਪਣੇ ਹੱਥ ਵੱਸ ਕੁਝ ਵੀ ਨਹੀਂ ਹੈ। ਜਿਤ ਜਿਤ ਲਾਵੋ ਤਿਤ ਲੱਗੇ ਹਰਨਾਥ, ਨਾਨਕ ਇਨ ਕੈ ਕਛੂ ਨਾ ਹਾਥ। ਵੀ ਇਹ ਤਰਸ ਵਿੱਚ ਆ ਕੇ ਸਤਿਗੁਰੂ ਨੇ ਬਚਨ ਆਖੇ ਨੇ, ਬਖਸ਼ ਲੈਹੋ ਪਾਰ ਬ੍ਰਹਮ ਸੁਆਮੀ, ਨਾਨਕ ਸਤਿਗੁਰ ਬਾਨੀ। ਹੇ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਦੀਨ ਦੁਨੀਆਂ ਦੇ ਮਾਲਕ ਵਾਹਿਗੁਰੂ ਜੀ, ਕਿਰਪਾ ਕਰੋ, ਤੁਸੀਂ ਸਾਨੂੰ ਬਖਸ਼ ਲਓ। ਅਸੀਂ ਗੁਨਾਹਗਾਰ ਹਾਂ, ਅਸੀਂ ਚੋਰ ਹਾਂ, ਅਸੀਂ ਡਾਕੂ ਹਾਂ, ਅਸੀਂ ਕਰੈਕਟਰਲੈਸ ਹਾਂ, ਤੇ ਸਾਨੂੰ ਕਿਰਪਾ ਕਰਕੇ ਬਖਸ਼ ਲਓ, ਨਾਨਕ ਸਤਿਗੁਰਬਾਨੀ। ਹਜ਼ੂਰ ਕਹਿੰਦੇ, ਮੈਂ ਹਮੇਸ਼ਾ ਲਈ ਤੇਥੋਂ ਸਦਕੇ ਜਾਨਾ ਹਾਂ। ਆਸਾ ਮਹੱਲਾ ਪੰਜਵਾਂ, ਆਪਣੇ ਸੇਵਕ ਹੀ ਆਪੇ ਰੱਖੇ, ਆਪੇ ਨਾਮ ਜਪਾਵੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ। ਹੁਣ ਇਸ ਸ਼ਬਦ ਦੇ ਅੰਦਰ ਜੋ ਅਕਾਲ ਪੁਰਖ ਵਾਹਿਗੁਰੂ ਦਾ ਬਿਰਧ ਹੈ, ਹਰ ਯੁਗ ਯੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਉਹਦਾ ਇਹਦੇ ਵਿੱਚ ਪ੍ਰਗਟਾਵਾ ਕਰਦੇ ਨੇ। ਸੇਵਕੋ ਨਿਕਟੀ ਹੋਈ ਦਿਖਾਵੇ, ਉਹ ਅਕਾਲ ਪੁਰਖ ਦਾ ਐਸਾ ਬਿਰਧ ਹੈ, ਉਹ ਆਪਣੇ ਸੇਵਕ ਨੂੰ ਨੇੜੇ ਹੋ ਕੇ ਦਿਖਾਉਂਦਾ, ਕਿਉਂਕਿ ਜਿਹਦੇ ਨਾਲ ਪ੍ਰੇਮ ਹੋਵੇ ਤੇ ਫਿਰ ਉਹਦੇ ਨੇੜੇ ਹੋ ਕੇ ਦਿਖਾਉਂਦਾ ਵੀ ਹਾਂ ਮੈਂ ਇਹਦੇ ਕੋਲੇ ਖੜਾ, ਮੈਂ ਇਹਦੇ ਨਾਲ ਹਾਂ। ਇਉਂ ਵਾਹਿਗੁਰੂ ਆਪਣੇ ਸੇਵਕਾਂ ਦੇ ਨੇੜੇ ਹੋ ਕੇ ਦਿਖਾਉਂਦਾ, ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ। ਵੀ ਜੋ ਵਾਹਿਗੁਰੂ ਦਾ ਸੇਵਕ ਉਸ ਪਰਮ ਪਿਤਾ ਅਕਾਲ ਪੁਰਖ ਦੇ ਪਾਸ ਜੋ ਜੋ ਬਚਨ ਕਰਦਾ, ਜੋ ਜੋ ਬੇਨਤੀ ਕਰਦਾ ਹੈ, ਤਤਕਾਲ ਹੋਏ ਆਵੇ, ਤੇ ਉਹ ਬਚਨ ਤਤਕਾਲ ਦਾ ਅਰਥ ਵੀ ਉਸੇ ਵੇਲੇ ਉਹ ਬਚਨ ਪੂਰਾ ਹੋ ਜਾਂਦਾ। ਭਾਵ ਜੋ ਵੀ ਵਾਹਿਗੁਰੂ ਦੇ ਪਿਆਰੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਨੇ, ਉਹ ਕਾਰਜ ਉਸੇ ਵੇਲੇ ਸੰਪੂਰਨ ਹੋ ਜਾਂਦਾ, ਕਿਉਂਕਿ ਹਜ਼ੂਰ ਦੇ ਬਚਨ ਹੈ, ਸੇਵਕ ਉਹ ਨਿਕਟੀ ਹੋਏ ਦਿਖਾਵੇ। ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਸੇਵਕਾਂ ਦੇ ਨੇੜੇ ਹੋ ਕੇ ਦਿਖਾਉਂਦਾ ਹੈ, ਆਪਣੇ ਸੇਵਕ ਹੀ ਆਪੇ ਰੱਖੇ, ਆਪੇ ਨਾਮ ਜਪਾਵੇ। ਉਹ ਵਾਹਿਗੁਰੂ ਆਪਣੇ ਸੇਵਕ ਦੀ ਪੈਜ ਵਡਿਆਈ ਇੱਜ਼ਤ ਆਪ ਰੱਖਦਾ ਹੈ, ਤੇ ਆਪ ਹੀ ਵਾਹਿਗੁਰੂ ਆਪਣੇ ਸੇਵਕਾਂ ਪਾਸੋਂ ਨਾਮ ਜਪਾਉਂਦਾ ਹੈ। ਜਹਿ ਜਹਿ ਕਾਜ ਕਿਰਤ ਸੇਵਕ, ਤਹਾਂ ਤਹਾਂ ਉੱਠਦਾ ਵੈ। ਲਓ, ਜਿੱਥੇ ਜਿੱਥੇ ਉਸ ਸੇਵਕ ਦਾ ਕੋਈ ਕਾਰਜ ਹੁੰਦਾ ਹੈ ਜਾਂ ਕੋਈ ਹੋਰ ਕਰਨ ਵਾਲੀ ਕਿਰਤ ਹੁੰਦੀ ਹੈ, ਤਹਾਂ ਤਹਾਂ ਉੱਠਦਾ ਵੈ, ਵਾਹਿਗੁਰੂ ਉੱਥੇ ਉੱਥੇ ਉੱਠ ਕੇ ਦੌੜਦਾ ਹੈ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਪਤਾ ਲੱਗਦਾ ਹੈ ਭਗਤ ਕਬੀਰ ਜੀ ਦਾ ਵਾਹਿਗੁਰੂ ਨੇ ਜਗ ਸੰਪੂਰਨ ਕੀਤਾ, ਤੇ ਨਾਮਦੇਵ ਦੀ ਛਪਰੀ ਬੰਨੀ, ਤੇ ਧੰਨੇ ਦੀਆਂ ਗਊਆਂ ਵੀ ਚਾਰੀਆਂ। ਜਿੱਥੇ ਜਿੱਥੇ ਵਾਹਿਗੁਰੂ ਨੂੰ ਭਗਤ ਯਾਦ ਕਰਦੇ ਨੇ, ਤੇ ਉੱਥੇ ਉੱਥੇ ਵਾਹਿਗੁਰੂ ਉੱਠ ਕੇ ਦੌੜਦਾ, ਉਹਨਾਂ ਦੇ ਕੰਮ ਸੁਆਰਦਾ ਹੈ। ਸੇਵਕ ਉਹ ਨਿਕਟੀ ਹੋਏ ਦਿਖਾਵੇ, ਜੋ ਜੋ ਕਹੇ ਠਾਕੁਰ ਪਹਿ ਸੇਵਕ, ਤਤਕਾਲ ਹੋਏ ਆਵੇ ਰਹਾਉ। ਉਹ ਵਾਹਿਗੁਰੂ ਆਪਣੇ ਸੇਵਕਾਂ ਦੇ ਨੇੜੇ ਹੋ ਕੇ ਦਿਖਾਉਂਦਾ, ਜੋ ਜੋ ਸੇਵਕ ਉਸ ਵਾਹਿਗੁਰੂ ਦੇ ਪਾਸ ਆਖਦਾ ਹੈ, ਜੋ ਜੋ ਬੇਨਤੀ ਕਰਦਾ ਹੈ, ਤਤਕਾਲ ਹੋਏ ਆਵੇ, ਉਹ ਕੰਮ ਉਸੇ ਵੇਲੇ ਹੋ ਜਾਂਦਾ। ਵਾਹਿਗੁਰੂ ਭਗਤਾਂ ਦੀ ਬੇਨਤੀ ਨੂੰ ਬਹੁਤ ਛੇਤੀ ਪ੍ਰਵਾਨ ਕਰਦਾ, ਜਿਵੇਂ ਕੋਈ ਆਗਿਆਕਾਰੀ ਪੁੱਤਰ ਹੋਵੇ ਤੇ ਉਹਦੀ ਹਰ ਗੱਲ ਨੂੰ ਪਿਤਾ ਸਵੀਕਾਰ ਕਰਦਾ, ਵੀ ਹਾਂ ਇਹ ਮੇਰਾ ਕਹਿਣਾ ਮੰਨਦਾ, ਜੋ ਇਹ ਕਹਿੰਦਾ ਇਹਦੀ ਮੰਗ ਪੂਰੀ ਕਰਨੀ ਚਾਹੀਦੀ ਹੈ। ਇਸੇ ਤਰ੍ਹਾਂ ਵਾਹਿਗੁਰੂ ਆਪਣੇ ਸੇਵਕਾਂ ਦੀ ਕਈ ਗੱਲ ਨੂੰ ਬਹੁਤ ਛੇਤੀ ਪ੍ਰਵਾਨ ਕਰਦਾ ਹੈ। ਰਹਾਉ ਤੇ ਸੇਵਕ ਹੈ ਹਉ ਬਲਿਹਾਰੀ, ਜੋ ਆਪਣੇ ਪ੍ਰਭ ਭਾਵੈ। ਲੋ ਹਜ਼ੂਰ ਕਹਿੰਦੇ ਨੇ ਮੈਂ ਉਸ ਸੇਵਕ ਤੋਂ ਬਲਿਹਾਰ ਜਾਨਾ ਹਾਂ, ਸਦਕੇ ਜਾਨਾ ਹਾਂ, ਜੋ ਆਪਣੇ ਪ੍ਰਭ ਭਾਵੈ, ਜੋ ਆਪਣੇ ਪ੍ਰਭੂ ਦੇ ਮਨ ਨੂੰ ਪਾ ਜਾਂਦਾ ਹੈ। ਤਿਸ ਕੀ ਸੋਏ ਸੁਣੀ ਮਨ ਹਰਿਆ, ਤਿਸ ਨਾਨਕ ਪਰਸਨ ਆਵੈ। ਹਜ਼ੂਰ ਕਹਿੰਦੇ ਨੇ ਉਸ ਸੇਵਕ ਦੀ ਸੋਏ ਦਾ ਅਰਥ ਸੋਭਾ ਨੂੰ ਸੁਣ ਕੇ, ਉਹਦੀ ਵਡਿਆਈ ਨੂੰ ਸੁਣ ਕੇ ਮੇਰਾ ਮਨ ਹਰਾ ਭਰਾ ਹੋ ਜਾਂਦਾ ਹੈ। ਜੋ ਹਰ ਦਾਸਨ ਕੀ ਉਸਤਤ ਹੈ, ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਪਾਉਂਦੀ ਜਨ ਕਾ ਜੈਕਾਰ ਕਰਾਈ। ਤਿਸ ਕੀ ਸੋਏ ਸੁਣੀ ਮਨ ਹਰਿਆ, ਉਸ ਸੇਵਕ ਦੀ ਮਹਾਂਪੁਰਖ ਦੀ ਸੋਭਾ ਸੁਣ ਕੇ ਮੇਰਾ ਮਨ ਹਰਾ ਭਰਾ ਹੋ ਗਿਆ। ਤਿਸ ਨਾਨਕ ਪਰਸਨ ਆਵੈ, ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮੇਰਾ ਮਨ ਚਾਹੁੰਦਾ ਮੈਂ ਉਸ ਸੇਵਕ ਦੇ ਚਰਨਾਂ ਨੂੰ ਪਰਸਣ ਵਾਸਤੇ ਆਵਾਂ, ਇਸ ਲਈ ਮੈਂ ਹਰ ਵੇਲੇ ਐਸੇ ਮਹਾਂਪੁਰਖ ਦੇ ਚਰਨਾਂ ਦੀ ਸ਼ੋਭ ਪ੍ਰਾਪਤ ਕਰਨ ਲਈ ਤਿਆਰ ਰਹਿੰਦਾ ਹਾਂ। ਆਸਾ ਕਰ ਗਿਆਰਵਾਂ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਟੂਆ ਪੇਕ ਦਿਖਾਵੈ ਬਹੁ ਬਿਧ ਜੈਸਾ ਹੈ ਉਹ ਤੈਸਾ ਰੇ। ਲਓ ਹੁਣ ਅੱਗੇ ਆਸਾ ਰਾਗ ਦੇ ਵਿੱਚ ਕਰ ਗਿਆਰਵਾਂ, ਗਿਆਰਵੇਂ ਕਰ ਸੁਰਤਾਲ ਦੇ ਵਿੱਚ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਪਵਿੱਤਰ ਬਾਣੀ ਉਚਾਰਨ ਕਰ ਰਹੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਰੰਭ ਦੇ ਵਿੱਚ ਮੰਗਲਾਚਰਨ ਕੀਤਾ ਹੈ। ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਅਤੇ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਪਾਈ ਮਿਲਦਾ ਹੈ। ਹੁਣ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਹੜੇ ਗੁਰਸਿੱਖ ਮਹਾਂਪੁਰਖ ਨੇ ਉਹਨਾਂ ਨੂੰ ਸੱਜਣ ਸੰਤ ਮਿੱਤਰ ਕਹਿ ਕੇ ਅਤੇ ਉਹਨਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਰਹਾਉ ਦੀਆਂ ਪੰਕਤੀਆਂ ਹਨ, ਸਾਜਣ ਸੰਤ ਹਮਾਰੇ ਮੀਤਾ, ਬਿਨ ਹਰ ਹਰ ਆਨੀਤਾ ਰੇ, ਸਾਧ ਸੰਗ ਮਿਲ ਹਰ ਗੁਣ ਗਾਏ, ਇਹੋ ਜਾਣੋ ਪਦਾਰਥ ਜੀਤਾ ਰੇ। ਰਹਾਉ ਹਜ਼ੂਰ ਕਹਿੰਦੇ ਨੇ ਸਾਜਣ ਸੰਤ ਹਮਾਰੇ ਮੀਤਾ, ਜਿਹੜੇ ਵਾਹਿਗੁਰੂ ਦੇ ਸੰਤ ਨੇ, ਪੂਰਨ ਸੰਤ ਦੀ ਅਵਸਥਾ ਸਤਿਗੁਰੂ ਨੇ ਬਾਣੀ ਵਿੱਚ ਲਿਖੀ ਹੈ। ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਤਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਹਜ਼ੂਰ ਕਹਿੰਦੇ ਜਿਹੜੇ ਸੰਤ ਹਮਾਰੇ, ਜਿਹੜੇ ਵਾਹਿਗੁਰੂ ਦੇ ਸੰਤ ਨੇ, ਉਹ ਸਾਡੇ ਸੱਜਣ ਮਿੱਤਰ ਨੇ, ਮਨ ਦੇ ਮੇਲੀ ਨੇ, ਤਨ ਦੇ ਵੀ ਮੇਲੀ ਨੇ, ਬਿਨ ਹਰ ਹਰ ਆਨੀਤਾ ਰੇ। ਉਹਨਾਂ ਨੂੰ ਸੰਬੋਧਨ ਕਰਕੇ ਆਖਦੇ ਨੇ ਵੀ ਐ ਸੰਤੋ, ਸਾਡੇ ਸੱਜਣੋ ਮਿੱਤਰੋ, ਇਹ ਗੱਲ ਯਾਦ ਰੱਖੋ, ਬਿਨਾਂ ਅਕਾਲ ਪੁਰਖ ਵਾਹਿਗੁਰੂ ਤੋਂ, ਉਹਦੇ ਨਾਮ ਤੋਂ ਆਨੀਤਾ ਰੇ, ਜੋ ਵੀ ਕੁਝ ਤੁਸੀਂ ਵੇਖ ਰਹੇ ਹੋ, ਆਨੀਤਾ ਦਾ ਅਰਥ ਵੀ ਉਹ ਅਨਿੱਤ ਹੈ, ਮਿੱਥਿਆ ਹੈ, ਸਭ ਕੁਝ ਝੂਠ ਹੈ। ਸਾਧ ਸੰਗ ਮਿਲ ਹਰ ਗੁਣ ਗਾਏ, ਜਨਮ ਪਦਾਰਥ ਜੀਤਾ ਰੇ। ਹਾਂ, ਜਿਸਨੇ ਸਾਧ ਸੰਗਤ ਦੇ ਨਾਲ ਮਿਲ ਕੇ ਵਾਹਿਗੁਰੂ ਦੇ ਗੁਣ ਗਾਏ ਨੇ, ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕੀਤੀ ਹੈ, ਇਹ ਜਨਮ ਪਦਾਰਥ ਜੀਤਾ ਰੇ। ਹੇ ਭਾਈ, ਉਹਨਾਂ ਨੇ ਇਸ ਮਨੁੱਖਾ ਜਨਮ ਰੂਪੀ ਪਦਾਰਥ ਨੂੰ ਜਿੱਤ ਲਿਆ ਹੈ। ਜਿੱਤਣ ਤੋਂ ਮੁਰਾਦ ਹੈ ਵੀ ਉਹਨਾਂ ਨੇ ਇਸ ਮਨੁੱਖਾ ਜਨਮ ਨੂੰ ਸਫਲਾ ਕਰ ਲਿਆ, ਜਿਨ੍ਹਾਂ ਨੇ ਸਾਧ ਸੰਗਤ ਵਿੱਚ ਮਿਲ ਕੇ ਵਾਹਿਗੁਰੂ ਦੇ ਗੁਣ ਗਾਏ ਨੇ। ਲਾਉਣ ਆਰੰਭ ਤੋਂ ਹਜ਼ੂਰ ਫਰਮਾਉਂਦੇ ਹਨ, ਨਟੂਆ ਪੇਕ ਦਿਖਾਵੈ ਬਹੁ ਬਿਧ ਜੈਸਾ ਹੈ ਉਹ ਤੈਸਾ ਰੇ। ਹਜ਼ੂਰ ਕਹਿੰਦੇ ਨੇ ਜਿਵੇਂ ਨਟ ਬਹੁ ਰੂਪੀਆ ਬਹੁਤ ਤਰ੍ਹਾਂ ਦੇ ਭੇਕ ਧਾਰਨ ਕਰਕੇ ਦਿਖਾਉਂਦਾ ਹੈ, ਕਦੇ ਰਾਜਾ ਬਣ ਜਾਂਦਾ, ਕਦੇ ਵਜ਼ੀਰ ਬਣ ਜਾਂਦਾ, ਕਦੇ ਭਿਖਾਰੀ ਬਣ ਜਾਂਦਾ, ਕਦੇ ਚੋਰ ਬਣ ਜਾਂਦਾ, ਕਦੇ ਡਾਕੂ ਬਣ ਜਾਂਦਾ, ਜੈਸਾ ਹੈ ਉਹ ਤੈਸਾ ਰੇ। ਪਰ ਵਾਸਤਵ ਦੇ ਵਿੱਚ ਜਿਹੋ ਜਿਹਾ ਉਹ ਅੰਦਰੋਂ ਹੁੰਦਾ ਹੈ ਅਤੇ ਉਹੋ ਜਿਹਾ ਹੀ ਉਹ ਰਹਿੰਦਾ ਹੈ, ਬਾਹਰੋਂ ਹੀ ਭੇਖ ਬਦਲਦਾ ਪਰ ਅੰਦਰੋਂ ਤਾਂ ਉਹੀ ਰਹਿੰਦਾ ਹੈ। ਅਨਕ ਜੋਨ ਪ੍ਰਮਿਓ ਪ੍ਰਮ ਪੀਤਰ ਸੁਖੈ ਨਾਹੀ ਪਰਵੇਸ਼ਾ ਰੇ। ਹੇ ਭਾਈ, ਇਸੇ ਤਰ੍ਹਾਂ ਇਹ ਜਿਹੜਾ ਜੀਵ ਹੈ ਅਨੇਕਾਂ ਜੁਨੀਆਂ ਦੇ ਵਿੱਚ, ਅਨਕ ਜੋਨ ਪ੍ਰਮਿਓ ਪ੍ਰਮ ਪੀਤਰ, ਵੀ ਭਰਮ ਮਨ ਦੇ ਵਿੱਚ ਭਰਮ ਹੋਣ ਕਰਕੇ ਅਨੇਕਾਂ ਜੂਨਾਂ ਦੇ ਵਿੱਚ ਭਰਮ ਦਾ ਆਇਆ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਕਜ ਮੀਨ ਕੁਰੰਗਾ, ਭਾਵ ਇਹ ਜਿਹੜਾ ਜੀਵ ਹੈ ਇਹ ਵੀ ਨਟ ਵਾਂਗੂ ਹੈ। ਜਿਵੇਂ ਨਟ ਕਈ ਤਰ੍ਹਾਂ ਦੇ ਭੇਖ ਧਾਰਨ ਕਰਕੇ ਦਿਖਾਉਂਦਾ, ਇਸੇ ਤਰ੍ਹਾਂ ਇਹ ਜੀਵ ਅਨੇਕਾਂ ਜੂਨਾਂ ਧਾਰਨ ਕਰਕੇ, ਕਦੇ ਮਨੁੱਖ, ਕਦੇ ਕੋਈ ਪਸ਼ੂ ਪੰਛੀ, ਕਦੇ ਕੁਛ ਬਣਦਾ ਹੈ। ਸੁਖੈ ਨਾਹੀ ਪਰਵੇਸ਼ਾ ਰੇ। ਪਰ ਇਹ ਜਿਹੜਾ ਜੀਵ ਹੈ, ਜਿਹੜਾ ਅਸਲੀ ਆਤਮਕ ਸੁਖ ਦੇ ਵਿੱਚ ਪ੍ਰਵੇਸ਼ ਨਹੀਂ ਹੁੰਦਾ, ਜੇ ਆਤਮਕ ਸੁੱਖ ਦੇ ਵਿੱਚ ਪ੍ਰਵੇਸ਼ ਹੋ ਜਾਵੇ ਤੇ ਫਿਰ ਇਹਨੂੰ ਸਦੈਵੀ ਸੁੱਖ ਪ੍ਰਾਪਤ ਹੋ ਸਕਦਾ ਹੈ। ਸਾਜਣ ਸੰਤ ਹਮਾਰੇ ਮੀਤਾ ਬਿਨ ਹਰ ਹਰ ਆਨੀਤਾ ਰੇ, ਸਾਧ ਸੰਗ ਮਿਲ ਹਰ ਗੁਣ ਗਾਏ, ਇਹੋ ਜਨਮ ਪਦਾਰਥ ਜੀਤਾ ਰੇ ਰਹਾਉ। ਹਜ਼ੂਰ ਕਹਿੰਦੇ ਨੇ ਵੀ ਇਹ ਵਾਹਿਗੁਰੂ ਦੇ ਪਿਆਰੇ ਸੰਤ ਜਨੋ ਤੇ ਸਾਡੇ ਸੱਜਣੋ ਮਿੱਤਰੋ, ਸਾਡੇ ਮਨ ਦੇ ਮੇਲਿਓ ਤੇ ਤਨ ਦੇ ਵੀ ਸੰਗਿਓ, ਇਹ ਗੱਲ ਯਾਦ ਰੱਖੋ, ਬਿਨਾਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਹੋਰ ਸਭ ਕੁਝ ਅਨੀਤਾ ਹੈ, ਅਨੀਤਾ ਰੇ, ਸਭ ਕੁਛ ਅਨਿਤ ਹੈ, ਮਿਥਿਆ ਹੈ, ਝੂਠਾ ਹੈ, ਬੇਕਾਰ ਹੈ, ਫਜ਼ੂਲ ਹੈ। ਸਾਧ ਸੰਗ ਮਿਲ ਹਰ ਗੁਣ ਗਾਏ, ਜਿਸਨੇ ਸਾਧ ਸੰਗਤ ਦੇ ਨਾਲ ਮਿਲ ਕੇ ਵਾਹਿਗੁਰੂ ਦੇ ਗੁਣ ਗਾਏ, ਇਹ ਜਨਮ ਪਦਾਰਥ ਜੀਤਾ ਰੇ। ਹੇ ਭਾਈ, ਉਸਨੇ ਮਨੁੱਖਾ ਜਨਮ ਰੂਪੀ ਪਦਾਰਥ ਨੂੰ ਜਿੱਤ ਲਿਆ ਹੈ, ਭਾਵ ਇਹਨੂੰ ਸਫਲ ਕਰ ਲਿਆ ਹੈ। ਰਹਾਓ ਬਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਤ੍ਰੈਗੁਣ ਮਾਇਆ ਬ੍ਰਹਮ ਕੀ ਕੀਨੀ, ਕਹੋ ਕਵਨ ਬਿਦ ਤਰੀਐ ਰੇ। ਇਹ ਜਿਹੜੀ ਤਿਰਗੁਣੀ ਮਾਇਆ ਹੈ, ਰਾਜਗੁਣ ਤਮਗੁਣ ਸਤਗੁਣ ਕਹੀ ਹੈ, ਇਹ ਤੇਰੀ ਸਭ ਮਾਇਆ। ਚੌਥੇ ਪਦ ਕੋ ਜੋ ਨਰ ਚੀਨਾ, ਤਿੰਨੀ ਪਰਮ ਪਦ ਪਾਇਆ। ਇਹ ਜਿਹੜੀ ਤਿੰਨ ਗੁਣ ਰੂਪ ਮਾਇਆ ਹੈ, ਗੀਤਾ ਵਿੱਚ ਵੀ ਕ੍ਰਿਸ਼ਨ ਜੀ ਨੇ ਲਿਖਿਆ ਹੈ, ਅਜਾ ਮੇਕ ਲੋਹਤ ਸਫਟ ਕ੍ਰਿਸ਼ਨਾ। ਇਹ ਜਿਹੜੀ ਅਜਾ ਦਾ ਅਰਥ ਮਾਇਆ ਹੈ, ਇਹਦੇ ਤਿੰਨ ਰੰਗ ਨੇ, ਲੋਹਤ ਸਫਟ ਕ੍ਰਿਸ਼ਨਾ, ਲੋਹਤ ਲਾਲ, ਸਫਟਕ ਚਿੱਟਾ, ਸਫੈਦ ਵਾਈਟ, ਤੇ ਕ੍ਰਿਸ਼ਨਾ ਕਾਲਾ। ਇਵੇਂ ਮਾਇਆ ਦੇ ਤਿੰਨ ਰੰਗ ਨੇ। ਤ੍ਰੈਗੁਣ ਮਾਇਆ ਬ੍ਰਹਮ ਕੀ ਕੀਨੀ, ਜਿਹੜੀ ਤਿਰਗੁਣੀ ਮਾਇਆ ਵਾਹਿਗੁਰੂ ਦੀ ਪੈਦਾ ਕੀਤੀ ਹੋਈ ਹੈ। ਕਹੋ ਕਵਨ ਬੇ ਤਰਿਆ ਰੇ, ਹੇ ਭਾਈ ਦੱਸੋ ਇਹਨੂੰ ਕਿਸ ਤਰੀਕੇ ਨਾਲ ਤਰਿਆ ਜਾਵੇ। ਕ੍ਰਿਸ਼ਨ ਜੀ ਨੇ ਇਹ ਵੀ ਲਿਖਿਆ ਹੈ, ਮਮੀ ਮਾਇਆ ਦੁਰਤਿਆ, ਵੀ ਇਹ ਜਿਹੜੀ ਮੇਰੀ ਮਾਇਆ ਹੈ ਨਾ, ਇਹ ਇੱਕ ਐਸੀ ਨਦੀ ਜਿਸਨੂੰ ਤਰਨਾ ਬਹੁਤ ਕਠਿਨ ਹੈ। ਅੱਜ ਵੀ ਪਹਾੜੀ ਇਲਾਕਿਆਂ ਵਿੱਚ ਤੁਸੀਂ ਜਾਓ, ਜਦੋਂ ਕਿਤੇ ਪਹਾੜਾਂ ਵਿੱਚ ਬਰਸਾਤ ਹੁੰਦੀ ਹੈ, ਫਿਰ ਉਹ ਜਿਹੜੀਆਂ ਪਹਾੜੀ ਨਦੀਆਂ ਨੇ ਉਹਨਾਂ ਵਿੱਚ ਪਾਣੀ ਇੰਨਾ ਤੇਜ਼ ਹੁੰਦਾ ਹੈ ਅਤੇ ਉਹ ਕਿਨਾਰੇ 'ਤੇ ਖੜਿਆਂ ਦੇ ਵੀ ਪੈਰ ਨਹੀਂ ਲੱਗਣ ਦਿੰਦਾ। ਇਸੇ ਤਰ੍ਹਾਂ ਇਹ ਮਾਇਆ ਵੀ ਇੱਕ ਐਸੀ ਨਦੀ ਹੈ, ਇਹਦੇ ਵਿੱਚ ਪੈਰ ਪਾਇਆ ਨਹੀਂ ਅਤੇ ਇਸਨੇ ਰੋੜਿਆ ਨਹੀਂ। ਜਿਹੜੇ ਗੁਰਮੁਖ ਪ੍ਰੇਮੀ ਸ਼੍ਰੀ ਹੇਮਕੁੰਡ ਸਾਹਿਬ ਗਏ ਹੋਣਗੇ, ਉਹਨਾਂ ਨੇ ਵੇਖਿਆ ਹੋਣਾ, ਜਿਹੜੀ ਗੋਬਿੰਦ ਘਾਟ ਕੋਲ ਇੱਕ ਉਹ ਨਦੀ ਵਗਦੀ ਹੈ, ਉਹਦਾ ਪਾਣੀ ਕਿੰਨਾ ਤੇਜ਼ ਹੁੰਦਾ। ਅਤੇ ਇੱਕ ਵਾਰੀ ਪਿੱਛੇ ਫਲੱਡ ਆਇਆ ਅਤੇ ਬਹੁਤ ਸਾਰੀਆਂ ਜਾਨਾਂ ਵੀ ਚਲੀਆਂ ਗਈਆਂ, ਕਈ ਅਸਵਾਰੀਆਂ ਬੱਸਾਂ ਤੱਕ ਵੀ ਰੁੜ ਗਈਆਂ, ਪਤਾ ਨਹੀਂ ਲੱਗਿਆ ਕਿੱਧਰ ਚਲੀਆਂ ਗਈਆਂ। ਇਸੇ ਤਰ੍ਹਾਂ ਇਹ ਜਿਹੜੀ ਮਾਇਆ ਹੈ, ਐਸੀ ਇਹ ਨਦੀ ਹੈ, ਦੱਸੋ ਇਸ ਨੂੰ ਕਿਵੇਂ ਤਰਿਆ ਜਾਵੇ। ਘੁੰਮਣ ਕੇਰ ਆਗਾਹ ਗਾਖਰੀ, ਗੁਰ ਸ਼ਬਦੀ ਪਾਰੋ ਤਰੀਐ ਰੇ। ਲਓ, ਇਹਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਘੁੰਮਣ ਘੇਰੀਆਂ ਵੀ ਪੈ ਰਹੀਆਂ ਨੇ ਅਤੇ ਆਗਾਹ ਇਹ ਮਾਇਆ ਰੂਪ ਨਦੀ ਡੂੰਘੀ ਵੀ ਬੇਅੰਤ ਹੈ ਅਤੇ ਗਾਖਰੀ ਇਹਨੂੰ ਤਰਨਾ ਵੀ ਬੜਾ ਕਠਿਨ ਹੈ। ਅਤੇ ਫਿਰ ਮਹਾਰਾਜ ਕਿਵੇਂ ਤਰਿਆ ਜਾਵੇ? ਲਓ, ਹਜ਼ੂਰ ਕਹਿੰਦੇ ਨੇ ਗੁਰ ਸ਼ਬਦੀ ਪਾਰੋ ਤਰੀਐ ਰੇ। ਗੁਰਮੁਖੋ, ਹੇ ਭਾਈ, ਤੁਸੀਂ ਗੁਰੂ ਸ਼ਬਦ ਦੀ ਓਟ ਲੈ ਲਵੋ ਅਤੇ ਗੁਰੂ ਸ਼ਬਦ ਦੀ ਓਟ ਲੈ ਕੇ ਇਸ ਮਾਇਆ ਦੀ ਨਦੀ ਤੋਂ ਪਾਰ ਉਤਰੀਆ ਰੇ, ਪਾਰ ਉਤਰ ਜਾਈਦਾ ਹੈ। ਭਾਵ ਗੁਰੂ ਸ਼ਬਦ ਦੀ ਓਟ ਲੈ ਕੇ ਹੀ ਇਸ ਮਾਇਆ ਦੀ ਨਦੀ ਤੋਂ ਪਾਰ ਹੋ ਸਕਦੀ ਹਾਂ, ਕਿਉਂਕਿ ਗੁਰੂ ਕਾ ਸ਼ਬਦ ਇੱਕ ਪੁਲ ਦਾ ਕੰਮ ਕਰਦਾ ਹੈ। ਜੇ ਆਪਾਂ ਨਦੀ ਵਿੱਚੋਂ ਤਰਕੇ ਨਹੀਂ ਪਾਰ ਹੋ ਸਕਦੇ ਤਾਂ ਪੁਲ ਉੱਤੋਂ ਦੀ ਪਾਰ ਕਰ ਸਕੀਦਾ ਹੈ। ਅਤੇ ਜਾਂ ਫਿਰ ਪੁਰਾਣਾ ਤਰੀਕਾ ਇਹ ਸੀ ਵੀ ਤੁਸੀਂ ਜੇ ਨਦੀ ਪਾਰ ਕਰਨੀ ਕਿਸੇ ਬੇੜੀ 'ਤੇ ਚੜ੍ਹ ਕੇ ਪਾਰ ਕਰ ਸਕਦੇ ਹੋ। ਇਉਂ ਭਾਈ, ਇਹ ਜਿਹੜੀ ਗੁਰ ਸ਼ਬਦੀ, ਗੁਰੂ ਕਾ ਸ਼ਬਦ ਇਹ ਬੇੜੀ ਵੀ ਹੈ, ਗੁਰੂ ਕਾ ਸ਼ਬਦ ਇੱਕ ਜਹਾਜ਼ ਵੀ ਹੈ ਅਤੇ ਗੁਰੂ ਦਾ ਸ਼ਬਦ ਇੱਕ ਪੁਲ ਵੀ ਹੈ। ਇਹਦੀ ਓਟ ਲੈ ਕੇ ਤੁਸੀਂ ਮਾਇਆ ਦੀ ਨਦੀ ਤੋਂ ਪਾਰ ਉਤਰ ਸਕਦੇ ਹੋ। ਖੋਜਤ ਖੋਜਤ ਖੋਜ ਵਿਚਾਰਿਓ, ਤਤ ਨਾਨਕ ਇਹੋ ਜਾਨਾ ਰੇ। ਹਜ਼ੂਰ ਕਹਿੰਦੇ ਨੇ ਵੀ ਅਸੀਂ ਤੇ ਆਪਣੇ ਤਨ ਨੂੰ ਵੀ ਖੋਜ ਲਿਆ ਹੈ, ਮਨ ਨੂੰ ਵੀ ਖੋਜ ਲਿਆ ਹੈ ਤੇ ਬਾਣੀ ਨੂੰ ਵੀ ਖੋਜ ਲਿਆ ਹੈ ਤੇ ਅਖੀਰ ਤੇ ਇਹ ਤਤ ਵਿਚਾਰਿਆ, ਇਹ ਨਿਚੋੜ ਕੱਢਿਆ। ਤਤ ਨਾਨਕ ਇਹ ਜਾਨਾ ਰੇ। ਹਜ਼ੂਰ ਕਹਿੰਦੇ ਨੇ ਆਪਣੇ ਤਨ ਮਨ ਬਾਣੀ ਦੀ ਖੋਜ ਕਰਦਿਆਂ ਵਿਚਾਰ ਕਰਦਿਆਂ ਤੇ ਅਸੀਂ ਇਹ ਤੱਤ ਸਮਝਿਆ ਹੈ, ਉਹ ਤੱਤ ਕੀ ਹੈ, ਨਿਚੋੜ ਕੀ ਹੈ? ਸਿਮਰਤ ਨਾਮ ਨਿਧਾਨ ਨਿਰਮੋਲਕ, ਮਨ ਮਾਣਕ ਪਤੀਆਨਾ ਰੇ। ਸਿਮਰਤ ਨਾਮ ਨਿਧਾਨ ਨਿਰਮੋਲਕ, ਤੇ ਜਿਹੜਾ ਵਾਹਿਗੁਰੂ ਦਾ ਨਾਮ ਨਿਰਮੋਲਕ, ਜਿਸ ਦਾ ਕੋਈ ਮੁੱਲ ਨਹੀਂ ਦਿੱਤਾ ਜਾ ਸਕਦਾ, ਭਾਵ ਬੜਾ ਹੀ ਅਮੋਲਕ ਖਜ਼ਾਨਾ ਹੈ। ਅਕਾਲ ਪੁਰਖ ਵਾਹਿਗੁਰੂ ਦਾ ਨਾਮ ਇੱਕ ਬੜਾ ਹੀ ਕੀਮਤੀ ਖਜ਼ਾਨਾ ਹੈ, ਇਹ ਹੀਰੇ ਰਤਨਾਂ ਦਾ ਖਜ਼ਾਨਾ ਹੈ। ਇਹਨੂੰ ਸਿਮਰਦਿਆਂ ਹੋਇਆਂ मन मानक पतियाना रे, जिहड़ा साडा मन मानक सुचे मोती वांग शुद्ध मन, वह हुण कहिंदे ने वाहिगुरू दे उत्ते पतीज गया है। भाव उस वाहिगुरू, उस अमोलक वाहिगुरू दे नाम दे खजाने नूं सिमरदिआं, वाहिगुरू वाहिगुरू दा सिमरन करदिआं होइआं इह साडा मन रूपी माणक रतन, यह मन जिहड़ा शुद्ध मन है यह रतन वांगू है, माणक वांगू है, भी यह हुण उस वाहिगुरू परमेश्वर ते पतीज गया है। धन गुरु अर्जन देव महाराज सच्चे पातशाह ने अपार बख्शिश की, सानू पावन पवित्र सुंदर अमोलक उपदेश बख्शे ने, आपां इन्हां नूं सुणिआ ते सुण के मन विच वसाईए, इहदे नाल साडे जीवन की सफलता हो सकती है। सो सब संगतां दा हार्दिक धन्नवाद, होईआं भुल्लां चुकां लई खिमा करना। खोजत खोजत खोज बिचारियो, तत नानक एहो जाना रे, सिमरत नाम निदान निर्मोलक, मन मानक पतियाना रे। वाहिगुरु जी का खालसा, वाहिगुरु जी की फतेह।